ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਤੇ ਜਿਸ ਦੀ ਇੱਕ ਝਲਕ ਪ੍ਰਾਪਤ ਕਰਕੇ ਸ਼ਹਿਦ ਖਾਂ ਦੀਵਾਨਾ ਮਸਤਾਨਾ ਹੋ ਕੇ ਅਨੰਦਪੁਰ ਦੀਆਂ ਗਲੀਆਂ ਵਿੱਚ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਦੀਦਾਰ ਦੀ ਭਿਖਿਆ ਮੰਗਦਾ ਰਿਹਾ। ਹਾਂ, ਉਸੇ ਤਰੀਕੇ ਦਾ ਇੱਕ ਛੰਦ ਇੱਥੇ ਯੁੱਧ ਦੇ ਰੂਪ ਵਿੱਚ ਸ਼ਬੇ ਛੰਦ ਦੇ ਰੂਪ ਵਿੱਚ ਵਰਣਨ ਕਰ ਰਹੇ ਨੇ ਜੀ। ਗੱਲ ਕੀ, ਅਵਤਾਰ ਨੇ ਆਪਣੇ ਨਾਲ ਉਹ ਸਾਰੇ ਰਾਜੇ ਉਹਨਾਂ ਦੀਆਂ ਸਾਰੀਆਂ ਫੌਜਾਂ ਲੈ ਲੈਣਾ ਕੀਤੀਆਂ ਜਿਹੜੇ ਜਿੱਤ ਲੈ ਸਨ, ਜਿਨ੍ਹਾਂ ਤੇ ਉਹਨਾਂ ਨੇ ਫਤਿਹ ਪ੍ਰਾਪਤ ਕਰ ਲਈ ਸੀ। ਉਹ ਸਾਰੇ ਰਾਜੇ ਉਹਦੀਆਂ ਸਮੁੱਚੇ ਫੌਜਾਂ ਆਪਣੇ ਨਾਲ ਲੈ ਲਈਆਂ।
ਬਜੇ ਬਜਾਈ ਰਣ
ਮੈਦਾਨੀ ਜੰਗ ਦੇ ਅੰਦਰ, ਰਣ ਮੈਦਾਨੀ ਜੰਗ ਦੇ ਅੰਦਰ ਵਜਾਈ ਜੇਤੂ ਦੁੰਦ ਧੰਸੇ ਵਜੇ ਵਜੇ ਮੈਦਾਨੀ ਜੰਗ ਦੇ ਅੰਦਰ ਕਲਕੀ ਅਵਤਾਰ ਦੇ ਜੁੱਧ ਜੇਤੂ ਧੰਸੇ ਉੱਚੀ ਉੱਚੀ ਗਰਜਨਾ ਦੇ ਨਾਲ ਉੱਚੀ ਉੱਚੀ ਧੁੰਨ ਦੇ ਨਾਲ ਗਰਜ ਰਹੇ ਨੇ, ਵੱਜ ਰਹੇ ਨੇ, ਨਗਾਰਿਆਂ ਤੇ ਚੋਟਾਂ ਲੱਗ ਰਹੀਆਂ ਨੇ ਜੀ।
ਸੁਭੇ ਸੂਰ ਸੰਗਰਾਮ ਨਰਖ
ਮੈਦਾਨੀ ਜੰਗ ਦੇ ਅੰਦਰ, ਸੁਭੇ ਸੂਰ ਸੰਗਰਾਮ ਮੈਦਾਨੀ ਜੰਗ, ਸੰਗਰਾਮ ਮੈਦਾਨੀ ਜੰਗ ਦੇ ਅੰਦਰ ਜਿੱਥੇ ਯੁੱਧ ਹੋ ਰਿਹਾ ਹੋਵੇ, ਕਿਤੇ ਤੋਪਾਂ ਦੀ ਗੜਗੜਾਹਟ ਹੋਵੇ, ਕਿਤੇ ਬੰਦੂਕਾਂ ਦੀ ਤੜਤੜ ਹੋਵੇ, ਔਰ ਕਿਤੇ ਕਿਰਪਾਨਾਂ ਤੇ ਨੇਜੇ ਢਾਲਾਂ ਦੇ ਉੱਪਰ ਲੱਗ ਲੱਗ ਕੇ ਛਣਕਾਰਾਂ ਪਾਉਂਦੇ ਹੋਣ, ਕਿਤੇ ਸੂਰ ਬੀਰਾਂ ਦੀ ਬਾਹਾਂ ਕੱਟੀ ਗਈ ਹੋਵੇ, ਕਿਤੇ ਗੁੱਟ ਕੱਟਿਆ ਗਿਆ ਹੋਵੇ, ਕਿਤੇ ਪੈਰ ਲੱਤਾਂ ਕੱਟੀਆਂ ਗਈਆਂ ਹੋਣ, ਕਿਤੇ ਗਰਦਨਾਂ ਕੱਟੀਆਂ ਗਈਆਂ ਹੋਣ, ਐਸੇ ਵਾਤਾਵਰਨ ਨੂੰ ਸੰਗਰਾਮ ਕਹਿੰਦੇ ਨੇ, ਐਸੇ ਥਾਂ ਨੂੰ ਸੰਗਰਾਮ ਕਿਹਾ ਜਾਂਦਾ ਹੈ। ਮੈਦਾਨੀ ਜੰਗ ਦੇ ਅੰਦਰ ਸੂਰਬੀਰ ਜਿਹੜੇ ਨੇ ਉਹ ਸੋਭਨੀਕ ਹੋ ਰਹੇ ਨੇ। ਸੂਰਬੀਰਾਂ ਦੀ ਸੋਭਾ ਮੈਦਾਨੀ ਜੰਗ ਦੇ ਅੰਦਰ ਹੈ, ਜਿੱਥੇ ਉਹ ਆਪਣੀ ਤੇਗ ਦੇ ਜੌਹਰ ਦਿਖਾਉਂਦੇ ਨੇ, ਆਪਣੀ ਸ਼ਸਤਰ ਵਿਦਿਆ ਦਾ ਪ੍ਰਗਟਾਓ ਕਰਦੇ ਨੇ। ਐਸੇ ਐਸੇ ਸੂਰਬੀਰ ਬਹਾਦਰ ਜਾਨ ਸਾਰ ਮੈਦਾਨੀ ਜੰਗ ਦੇ ਅੰਦਰ ਸੋਭਨੀਕ ਹੋ ਰਹੇ ਨੇ, ਸੋਭਾ ਪਾ ਰਹੇ ਹਨ। ਤੇ ਬਹੁਤ ਸਾਰੀਆਂ ਪੱਛਰਾਵਾਂ ਸਵਰਗ ਦੀਆਂ ਇਸਤਰੀਆਂ ਉਹਨਾਂ ਦੇ ਯੁੱਧ ਨੂੰ ਦੇਖ ਦੇਖ ਕੇ ਰੀਝ ਰਹੀਆਂ ਨੇ, ਪ੍ਰਸੰਨ ਹੋ ਰਹੀਆਂ ਨੇ, ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ।
ਛਕੇ ਦੇਵ ਆਦੇਵ ਜਕੇ
ਕਹਿੰਦੇ ਨੇ, ਛਕੇ ਦੇਵ ਆਦੇਵ ਦੇਵਤੇ ਅਤੇ ਦੈਂਤ ਬਹੁਤ ਹੀ ਖੁਸ਼ ਹੋ ਗਏ, ਛਕੇ ਖੱਬੇ ਨੇ, ਯਾਨੀ ਬਹੁਤ ਸੋਹਣੇ ਤਰੀਕੇ ਨਾਲ ਸੂਰਬੀਰਾਂ ਦਾ ਵਾਤਾਵਰਣ ਦੇਖ ਕੇ ਦੇਵਤੇ ਦੈਂਤ ਬਹੁਤ ਸੋਹਣੇ ਫੱਬ ਰਹੇ ਨੇ। ਅੱਜ ਉਹਨਾਂ ਨੇ ਵੀ ਸੂਰਬੀਰਾਂ ਵਾਲੇ ਕੇਸਰੀ ਜਾਮੇ, ਕੇਸਰੀ ਚੋਗੇ, ਨੀਲੇ ਰੰਗ ਦੇ ਵਸਤਰ, ਕਾਲੇ ਰੰਗ ਦੇ ਵਸਤਰ, ਸੂਰਬੀਰਾਂ ਕਲਕੀ ਅਵਤਾਰ ਦੀ ਫੌਜ ਦੇ ਵੱਖਰੇ ਵੱਖਰੇ ਰਸਾਲਿਆਂ ਦੇ ਵੱਖਰੇ ਵੱਖਰੇ ਜੋ ਕੱਪੜੇ ਨੇ, ਵੱਖਰੇ ਵੱਖਰੇ ਜੋ ਵਸਤਰ, ਵੱਖਰੀ ਵੱਖਰੀ ਜੋ ਵਰਦੀ ਹੈ, ਉਸ ਮੁਤਾਬਿਕ ਉਹਨਾਂ ਦੇ ਸੁੰਦਰ ਵਸਤਰਾਂ ਨੂੰ ਦੇਖ ਕੇ ਦੇਵਤਿਆਂ ਤੇ ਦੈਂਤਾਂ ਨੇ ਵੀ ਸੁੰਦਰ ਰੰਗ ਦੇ ਉਹ ਜਿਹੀਆਂ ਫੌਜਾਂ ਵਾਲੇ ਕੱਪੜੇ ਪਹਿਨੇ ਨੇ, ਔਰ ਬੜੇ ਫੱਬ ਰਹੇ ਨੇ, ਬਹੁਤ ਸੁੰਦਰ ਲੱਗ ਰਹੇ ਨੇ, ਲਗਾਤਾਰ ਉਹ ਸੁੰਦਰ ਨਸਰ ਦੇ ਨਾਲ ਦੇਖ ਰਹੇ ਨੇ।
ਜਪੇ ਗੰਧਰਵ ਜਾਚਗਰ
ਤੇ ਸ੍ਰੇਸ਼ਟ ਜਸ ਜਛ ਜਿਹੜੇ ਕੁਬੇਰ ਦੇ ਦਰਬਾਰ ਵਿਚ ਨਿਰਤ ਕਰਨ ਵਾਲੇ ਨੇ, ਗੰਧਰਵ ਜਿਹੜੇ ਸਵਰਗ ਦੇ ਪਾਸ ਇੰਦਰ ਰਾਜੇ ਦੇ ਪਾਸ ਕਲਾਉਂਤ ਬਣ ਕੇ ਰਾਗ ਦਾ ਆਲਾਪ ਕਰਦੇ ਨੇ, ਗਾਇਨ ਕਰਦੇ ਨੇ, ਜਿਹਨੂੰ ਅਸੀਂ ਕਲਾਸੀ ਕਲਮੌਸੀਕੀ ਕਹਿ ਸਕਾਂਗੇ, ਕਹਿੰਦੇ ਨੇ ਉਹ ਗੰਧਰਵ ਇੰਦਰ ਦੇ ਦਰਬਾਰ ਦੇ ਜਿਹੜੇ ਗਵਈਏ ਨੇ ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਦੂਸਰੇ ਪਾਸੇ ਇਹ ਵੀ ਇੱਕ ਪੱਖ, ਇਹ ਵੀ ਇੱਕ ਵਿਚਾਰਧਾਰਾ ਹੈ। ਦੂਸਰੇ ਪਾਸੇ ਜੱਜ ਜੋ ਕੁਬੇਰ ਦੀ ਦਰਬਾਰ ਵਿਚ ਕੁਬੇਰ ਦੇ ਦਰਬਾਰ ਦੇ ਅੰਦਰ ਨਿਰਤ ਕਰਦੇ ਨੇ, ਉਹ ਸਾਰੇ ਹੀ ਕਹਿੰਦੇ ਨੇ ਬਹੁਤ ਖੁਸ਼ ਹੋ ਰਹੇ ਨੇ, ਬਹੁਤ ਪ੍ਰਸੰਨ ਹੋ ਰਹੇ ਨੇ, ਰੀਝ ਰਹੇ ਨੇ।
ਚੱਕੇ ਭੂਤ ਹਰ ਪ੍ਰੇਤ ਸਰਬ
ਤੇ ਕਹਿੰਦੇ ਨੇ ਭੂਤ ਅਤੇ ਪ੍ਰੇਤ ਇਹਨਾਂ ਦੇ ਨਾਲ ਬਾਕੀ ਹੋਰ ਮਹਿਕਮੇ ਦੇ ਜਿਤਨੇ ਲੋਕ ਨੇ, ਕਿਉਂਕਿ ਅਣਗਿਣਤ ਪ੍ਰਕਾਰ ਦੇ ਭੂਤ ਨੇ, ਅਣਗਿਣਤ ਪ੍ਰਕਾਰ ਦੇ ਪ੍ਰੇਤ ਹਨ। ਪਵਿੱਤਰ ਸੁਖਮਨੀ ਸਾਹਿਬ ਅੰਦਰ ਆਇਆ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਈ ਕੋਟ ਜਖ ਕਿੰਨਰ ਪਿਸਾਚ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਗਿਣਤੀ ਹਜ਼ਾਰਾਂ ਵਿਚ, ਲੱਖਾਂ ਵਿਚ ਨਹੀਂ, ਕਈ ਕਰੋੜ, ਕਿਤਨੇ ਕਰੋੜ ਨੇ ਉਹ ਵੀ ਕੁਝ ਨਹੀਂ ਕਿਹਾ ਜਾ ਸਕਦਾ, ਇਹ ਅਣਗਿਣਤ ਰਚਨਾ ਹੈ। ਇਸ ਵਾਸਤੇ ਬਹੁਤ ਸਾਰੇ ਭੂਤ ਅਤੇ ਪ੍ਰੇਤ ਅਤੇ ਹੋਰ ਇਨ੍ਹਾਂ ਦੇ ਨਾਲ ਸੰਬੰਧਿਤ ਅਪਵਿੱਤਰ ਰੂਹਾਂ, ਅਪਵਿੱਤਰ ਆਤਮਾਵਾਂ ਜਿਹੜੇ ਨੇ ਉਹ ਚੱਕੇ ਚੱਕਰਤ ਹੋ ਰਹੇ ਨੇ, ਹੈਰਾਨ ਹੋ ਰਹੇ ਨੇ ਕਿ ਇਸ ਤਰ੍ਹਾਂ ਦਾ ਜੰਗ ਯੁੱਧ ਕਿਸ ਤਰੀਕੇ ਨਾਲ ਕਲਕੀ ਅਵਤਾਰ ਦੀ ਅਗਵਾਈ ਹੇਠਾਂ ਹੋ ਰਿਹਾ ਹੈ ਕਿ ਦੁਨੀਆਂ ਭਰ ਦੇ ਰਾਜੇ, ਸੰਸਾਰ ਦੇ ਹੁਕਮਰਾਨ ਉਹਨੇ ਉਹਦੇ ਸੂਰਬੀਰਾਂ ਦੇ ਸਾਹਮਣੇ, ਉਹਦੀ ਚੜ੍ਹਤ ਦੇ ਸਾਹਮਣੇ ਨਜ਼ਰਾਨੇ ਪੇਸ਼ ਕਰ ਕਰਕੇ ਆਪਣੀ ਜਿੰਦ ਤੇ ਜਾਨ ਦੀ ਮੁਆਫੀ ਚਾਹੁੰਦੇ ਨੇ, ਉਹਦੇ ਸਾਹਮਣੇ ਆਪਣੀ ਸ਼ਿਕਸਤ ਪ੍ਰਵਾਨ ਕਰਕੇ ਕਲਕੀ ਅਵਤਾਰ ਦੀ ਫਤਿਹ ਮਨਜ਼ੂਰ ਕਰ ਲੈਂਦੇ ਨੇ।
ਵਿਦਿਆ ਧਰ ਨਰ ਬਰ
ਤੇ ਕਹਿੰਦੇ ਨੇ ਵਿਦਿਆ ਧਰ ਜਿਹੜੇ ਬਹੁਤ ਸਾਰੇ ਵਿਦਿਆ ਵਿਦਿਆ ਦੇ ਤਾਈ ਧਾਰਨ ਕਰਨ ਵਾਲੇ ਵਿਸ਼ੇਸ਼ ਤੌਰ ਤੇ ਵਿਦਿਆ ਧਾਰ ਜਿਹੜੇ ਇੱਛਾਚਾਰੀ ਨੇ ਜਿਹੜੇ ਆਪਣੀ ਇੱਛਾ ਦੇ ਨਾਲ ਵਿਚਰਨ ਐਸੀ ਵਿਦਿਆ ਜਿਸ ਦੁਆਰਾ ਆਪਣੀ ਇੱਛਾ ਦੇ ਮੁਤਾਬਿਕ ਰੂਪ ਵਟਾਇਆ ਜਾ ਸਕੇ ਸਰੀਰ ਬਦਲਿਆ ਜਾ ਸਕੇ ਬਿਨਾਂ ਕਿਸੇ ਹਵਾਈ ਜਹਾਜ਼ ਤੋਂ ਘੰਟਿਆਂ ਵਿਚ ਨਹੀਂ ਨਜ਼ਰ ਦੇ ਨਾਲ ਹੀ ਮਿੰਟਾਂ ਸੈਕਿੰਡਾਂ ਵਿਚ ਸਾਰੀ ਦੁਨੀਆਂ ਵਿਚ ਜਿੱਥੇ ਚਾਹਣ ਉੱਥੇ ਪਹੁੰਚ ਸਕਣ ਉਹਨਾਂ ਸ਼ਕਤੀਆਂ ਨੂੰ ਵਿਦਿਆ ਧਰ ਕਿਹਾ ਜਾਂਦਾ ਹੈ ਜਿਹੜੇ ਆਪਣੀ ਵਿਦਿਆ ਦੀ ਗੈਬੀ ਵਿਦਿਆ ਅਧਿਆਤਮਕ ਵਿਦਿਆ ਦੀ ਸ਼ਕਤੀ ਦੇ ਨਾਲ ਇੱਛਾਚਾਰੀ ਦੇ ਰੂਪ ਵਿਚ ਆਪਣੀ ਇੱਛਾ ਦੇ ਮੁਤਾਬਿਕ ਜਿੱਥੇ ਚਾਹਣ ਦੁਨੀਆਂ ਦੇ ਅੰਦਰ ਪਹੁੰਚ ਜਾਣ ਉਹ ਦੁਨੀਆਂ ਨੂੰ ਦੇਖਣ ਪਰ ਦੁਨੀਆਂ ਉਹਨਾਂ ਨੂੰ ਦੇਖ ਨਾ ਸਕੇ ਐਸੀ ਸ਼ਕਤੀ ਵਾਲੇ ਜਿਹੜੇ ਵਿਦਿਆ ਧਾਰਨ ਕਰਨ ਵਾਲੇ ਨੇ ਉਹ ਸਾਰੇ ਉਹ ਸ੍ਰੇਸ਼ਟ ਪੁਰਸ਼ ਜਿਹੜੇ ਨੇ ਉਹ ਵੀ ਹੈਰਾਨ ਹੋ ਰਹੇ ਨੇ ਕਲਕੀ ਅਵਤਾਰ ਤੇ ਉਹਦੀਆਂ ਫੌਜਾਂ ਦਾ ਚੀਨ ਦੇ ਰਾਜੇ ਨਾਲ ਜੋ ਯੁੱਧ ਹੋ ਰਿਹਾ ਹੈ ਉਹਨੂੰ ਦੇਖ ਰਹੇ ਨੇ ਤੱਕ ਰਹੇ ਨੇ ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਖੰਕੜੀਏ ਕਾਲ ਕਰੂਰਾ ਪ੍ਰਭਾ ਕਹਿੰਦੇ ਨੇ ਉਹ ਪਿੰਜਰ ਖੰਕੜੀਏ ਕਾਲ ਕਾਲੀ ਦੇਵੀ ਕਹਿੰਦੇ ਨੇ ਉਹ ਸਰੀਰ ਦਾ ਪਿੰਜਰ ਜਿਸ ਵਿਚ ਸਿਰਫ ਹੱਡੀਆਂ ਦੀ ਮੁੱਠੀ ਬਾਕੀ ਰਹਿ ਜਾ ਮਾਸ ਮਾਸ ਸਾਰਾ ਜਿਸ ਦਾ ਗਿੱਦੜ ਖਾ ਗਏ ਜਾ ਚੁੱਕੇ ਗਿੱਦੜ ਖਾ ਗਏ ਨੇ ਇਲਾਂ ਖਾ ਗਈਆਂ ਨੇ ਭੂਤ ਪ੍ਰੇਤ ਪਿਸਾਚ ਖਾ ਚੁੱਕੇ ਨੇ ਕਹਿੰਦੇ ਨੇ ਕਾਲੀ ਦੇਵੀ ਉਹਨਾਂ ਖੰਕਾਲ ਸਰੀਰ ਮਾਸ ਤੋਂ ਰਹਿਤ ਪਿੰਜਰਾਂ ਦੇ ਤਾਈ ਲੈ ਕੇ ਉਠਾ ਰਹੀ ਏ ਔਰ ਖੁਸ਼ ਹੋ ਰਹੀ ਏ ਉਹਨਾਂ ਪਿੰਜਰਾਂ ਦੇ ਉੱਪਰ ਬੈਠ ਕੇ ਕਿਲਕਾਰੀਆਂ ਮਾਰ ਰਹੀ ਏ ਕਰੂਰਾ ਪ੍ਰਭਾ ਉਸ ਮੌਕੇ ਤੇ ਉਹਦੀ ਜਿਹੜੀ ਪ੍ਰਭਾ ਸੋਭਾ ਬਹੁਤ ਭਿਆਨਕ ਹੈ ਕਿਉਂਕਿ ਉਂਝ ਵੀ ਮੁਰਦ ਘਾਟ ਸ਼ਮਸ਼ਾਨ ਘਾਟ ਜਿੱਥੇ ਆਦਮੀਆਂ ਦੇ ਪਿੰਜਰ ਜਾਂ ਪਸ਼ੂਆਂ ਦੇ ਪਿੰਜਰ ਹੀ ਪਏ ਹੋਏ ਹੋਣ ਉੱਥੇ ਬੈਠਿਆਂ ਡਰ ਲੱਗਦਾ ਹੈ ਆਮ ਲੋਕ ਤਾਂ ਉਸ ਪਾਸੇ ਜਾਣ ਤੋਂ ਕਤਰਾਂਦੇ ਨੇ ਪਰ ਇਹ ਕਾਲੀ ਦੇਵੀ ਜੋ ਸੂਰਬੀਰਾਂ ਦਾ ਖੂਨ ਪੀ ਕੇ ਖੁਸ਼ ਹੋਣ ਵਾਲੀ ਏ ਅਤੇ ਆਪਣੇ ਪਤੀ ਸ਼ਿਵਾਂ ਵਾਸਤੇ ਸੂਰਬੀਰਾਂ ਦੇ ਸਿਰਾਂ ਖੱਪਰਾਂ ਦੀਆਂ ਖੋਪਰੀਆਂ ਦੀ ਮਾਲਾ ਫਰੋਣ ਵਾਲੀ ਏ ਉਹ ਸੂਰਬੀਰਾਂ ਦੇ ਪਿੰਜਰਾਂ ਦੇ ਉੱਪਰ ਬੈਠ ਕੇ ਖੁਸ਼ ਹੋ ਰਹੀ ਏ ਤੇ ਨਾਲ ਹੀ ਨਾਲ ਉਹਦੀ ਸ਼ੋਭਾ ਉਹਦੀ ਪ੍ਰਭਾ ਸੋਭਾ ਬੜੀ ਭਿਆਨਕਤਾ ਦੇ ਵਿਚ ਵਿਖਾਈ ਦੇ ਰਹੀ ਏ ਬੜੀ ਭਿਆਨਕ ਨਜ਼ਰ ਆ ਰਹੀ ਏ ਮੁਰਦ ਘਾਟ ਵਿਚ ਉਂਝ ਵੀ ਡਰ ਲੱਗਦਾ ਔਰ ਇਹਨੂੰ ਦੇਖਣ ਦੇ ਨਾਲ ਹੋਰ ਡਰ ਲੱਗਦਾ ਬੜੀ ਭਿਆਨਕ ਸੋਭਾ ਵਾਲੀ
ਬਹੁ ਪ੍ਰਕਾਰ ਉਸ ਕਰੀ
ਪਰ ਉਸ ਮੌਕੇ ਤੇ ਇਉਂ ਆਦਮੀਆਂ ਦੇ ਪਿੰਜਰਾਂ ਤੇ ਬੈਠ ਕੇ ਕਲਕੀ ਅਵਤਾਰ ਦੀ ਬਹੁਤ ਤਰੀਕੇ ਨਾਲ ਬਹੁਤ ਹੀ ਢੰਗਾਂ ਦੇ ਨਾਲ ਇਹ ਕਾਲੀ ਦੇਵੀ ਨੇ ਉਸਤ ਕਰਨਾ ਕੀਤੀ ਏ ਵਡਿਆਈ ਕਰ ਰਹੀ ਏ ਤਾਰੀਫ਼ ਕਰ ਰਹੀ ਹੈ ਪ੍ਰਸ਼ੰਸਾ ਕਰ ਰਹੀ ਏ ਕਿ ਤੇ ਪ੍ਰਸ਼ੰਸਾ ਅਣਹੋਈ ਨਹੀਂ ਜੋ ਅਸਲੀਅਤ ਦੇ ਤੌਰ ਤੇ ਕੋਈ ਗੱਲ ਕਹੀ ਜਾਵੇ ਉਹ ਵਡਿਆਈ ਨਹੀਂ ਉਹ ਤਾਰੀਫ਼ ਨਹੀਂ ਉਹ ਪ੍ਰਸ਼ੰਸਾ ਨਹੀਂ ਕਿਉਂਕਿ ਸੱਚ ਨੂੰ ਸੱਚ ਕਹਿਣਾ ਤਾਰੀਫ਼ ਨਹੀਂ ਝੂਠ ਨੂੰ ਝੂਠ ਕਹਿਣਾ ਕੋਈ ਨਿੰਦਿਆ ਨਹੀਂ ਨਿੰਦਿਆ ਉਹ ਹੈ ਜੋ ਅਣਹੋਈ ਕੀਤੀ ਜਾਵੇ ਉਸ ਦੀ ਵੀ ਉਹ ਹੈ ਆਦਮੀ ਹੋਵੇ ਕੁਝ ਨਾ ਤੇ ਐਵੇਂ ਉਹਦੀ ਤਾਰੀਫ਼ ਕਰੀ ਜਾਈਏ ਐਵੇਂ ਉਹਨੂੰ ਚੁੱਕੀ ਜਾਈਏ ਐਵੇਂ ਉਹਦੀ ਵਡਿਆਈ ਕਰੀ ਜਾਈਏ ਇਸ ਸੰਸਾਰ ਦੇ ਅੰਦਰ ਕੁਝ ਪਰੰਪਰਾਵਾਂ ਕੁਝ ਰੀਤ ਰਸਮੋ ਰਿਵਾਜ ਇਸੇ ਤਰੀਕੇ ਦੇ ਨਾਲ ਚੱਲਦੇ ਰਹਿੰਦੇ ਨੇ ਪਰ ਕਾਲੀ ਦੇਵੀ ਨੇ ਕਲਕੀ ਅਵਤਾਰ ਦੀ ਬਹੁਤ ਪ੍ਰਕਾਰ ਸੁੰਦਰ ਉਸਤ ਕੀਤੀ ਏ ਤਾਰੀਫ਼ ਕੀਤੀ ਏ ਪ੍ਰਸ਼ੰਸਾ ਕੀਤੀ ਏ ਜਿਵੇਂ ਸਿੱਖ ਸਾਹਿਬ ਕਮਾਲ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਤੇ ਮਹਾਨਤਾ ਉਹਨਾਂ ਦੇ ਪਰਉਪਕਾਰ ਉਹਨਾਂ ਦੀ ਦਾਤ ਉਹਨਾਂ ਦੀ ਦੇਣ ਦੀ ਸ਼ਲਾਘਾ ਕਰਦਿਆਂ ਹੋਇਆਂ ਆਪਣੀ ਧਨ ਭਾਗ ਸਮਝਦੇ ਨੇ ਖੁਸ਼ੀ ਮਹਿਸੂਸ ਕਰਦੇ ਨੇ ਇਕ ਵਿਦਵਾਨ ਨੇ ਇਹਨਾਂ ਲਫ਼ਜ਼ਾਂ ਵਿਚ ਦਸ਼ਮੇਸ਼ ਪਿਤਾ ਜੀ ਦੀ ਪ੍ਰਸ਼ੰਸਾ ਕਰਦਿਆਂ ਸਹੀ ਤੌਰ ਤੇ ਸਹੀ ਲਫ਼ਜ਼ ਲਿਖੇ ਨੇ ਕਹਿੰਦੇ ਨੇ ਨੀਚ ਨੀਚ ਆਖ ਕੇ ਅਸ਼ੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਗੱਲ ਨਾਲ ਲਾਉਂਦਾ ਆਪਣੇ ਬੱਚੇ ਹਰ ਮਾਂ ਬਾਪ ਨੂੰ ਪਿਆਰੇ ਲੱਗਦੇ ਨੇ ਹਾਂ ਕਈ ਵਾਰੀ ਬੇਸਮਝਤਾ ਦੇ ਵਸ ਵੀ ਮਾਂ ਤੇ ਬਾਪ ਇਹ ਵੀ ਕਹਿ ਦਿੰਦੇ ਨੇ ਮੈਨੂੰ ਇਹ ਪੁੱਤਰ ਨਹੀਂ ਚੰਗਾ ਲੱਗਦਾ ਆ ਧੀ ਮੈਨੂੰ ਚੰਗੀ ਲੱਗਦੀ ਏ ਪਿਆਰ ਲੱਖੋ ਸ੍ਰੀ ਵਾਹ ਹਾਂ ਇਹ ਇੱਕ ਵੱਖਰੀ ਗੱਲ ਏ ਜਦੋਂ ਬੱਚਿਆਂ ਦੇ ਅੰਦਰ ਕਮਜ਼ੋਰੀਆਂ ਆ ਜਾਣ ਬੁਰਿਆਈਆਂ ਹੋਣ ਔਗਣ ਹੋਣ ਤੇ ਫਿਰ ਵਿਚਾਰਵਾਨ ਮਾਂ ਤੇ ਬਾਪ ਉਹਨਾਂ ਤੋਂ ਕਿਰਨਾ ਕਰਨ ਤਾਂ ਬਾਤ ਬਣਦੀ ਏ ਪਰ ਜੇ ਕਮਜ਼ੋਰੀ ਨਾ ਹੋਵੇ ਤਾਂ ਮਾਂ ਤੇ ਬਾਪ ਦੇ ਹਿਰਦੇ ਅੰਦਰ ਫਿਰ ਮਮਤਾ ਦਾ ਉਛਾਲਾ ਵੱਜਦਾ ਔਰ ਮਮਤਾ ਦੇ ਵਸ ਉਹ ਆਪਣੇ ਬੱਚਿਆਂ ਨੂੰ ਸਭ ਤੋਂ ਨੇਕ ਤੇ ਸਭ ਤੋਂ ਚੰਗੇ ਸਮਝਦੇ ਨੇ ਹਾਂ ਮਮਤਾ ਵਿਚ ਆ ਕੇ ਹੀ ਹਰ ਕੋਈ ਆਪਣੇ ਬੱਚਿਆਂ ਨੂੰ ਗੱਲ ਨਾਲ ਲਗਾਉਂਦਾ ਪਰ ਵਿਦਵਾਨ ਕਹਿੰਦੇ ਨੇ ਜਿਨ੍ਹਾਂ ਨੂੰ ਨੀਚ ਆਖਿਆ ਜਾਂਦਾ ਸੀ ਸ਼ੂਦਰ ਤੇ ਬੈਂਸ ਆਖਿਆ ਜਾਂਦਾ ਸੀ ਕਹਿੰਦੇ ਨੇ ਜਿਨ੍ਹਾਂ ਦੇ ਸਾਹ ਗੜੇ ਨਾਲ ਲਾ ਲੈਂਦਾ ਉਹ ਸਿਰਫ ਤੈਨੂੰ ਹੀ ਬਣਦਾ ਸੀ। ਨੀਚ ਨੀਚ ਆਖ ਕੇ ਅਸ਼ੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਗੱਲ ਨਾਲ ਲਾਉਂਦਾ। ਇੱਕ ਘਰ ਵਿੱਚ ਹੁਣ ਬਾਰਾਂ ਬਾਰਾਂ ਚੁੱਲੇ ਜਿੱਥੇ ਕੌਣ ਤਿੰਨਾ ਇੱਕ ਭਾਂਡੇ ਅੰਮ੍ਰਿਤ ਪਿਆਉਂਦਾ। ਘਰ ਬਿਨਾ ਤਾਰ ਬਿਨਾ ਜੋ ਫਿਰਨ ਵਿਰਦੇਸ਼ ਹਰ ਕੌਣ ਉਹਨਾਂ ਚੁੱਕ ਸਿੰਘਾਸਣ ਬਿਠਾਉਂਦਾ। ਹੁਣ ਚਿੜੇ ਕਿਵੇਂ ਹੁੰਦੇ ਬਾਜ ਗਿੱਦੜ ਬੱਬਰ ਸ਼ੇਰ ਜੇ ਨਾ ਚਿੱਟੇ ਬਾਜ ਵਾਲਾ ਜੱਗ ਵਿੱਚ ਆਉਂਦਾ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾ ਬਾ ਮਹਾਨ ਕੋਸ਼ ਪਿਆਲਾ ਖੋ ਸ੍ਰੀ ਵਾਹ ਘਰ ਇੱਕ ਤੇ ਬਾਰਾਂ ਬਾਰਾਂ ਚੁੱਲੇ ਪਿਆਲਾ ਖੋ ਸ੍ਰੀ ਵਾਹ। ਹੁਣ ਇਹੀ ਭਾਈ ਅਮਰੀਕ ਸਿੰਘ ਜੀ ਕਹਿ ਰਹੇ ਸਨ ਬਾਰਾਂ ਮਿਸਲਾਂ ਦੀ ਵਿਚਾਰ ਏਕਤਾ ਦੀ ਵਿਚਾਰਧਾਰਾ ਪਹਿਲੇ ਹੀ ਅਣਗਿਣਤ ਜਥੇਬੰਦੀਆਂ ਤੇ ਉਹਨਾਂ ਵਿੱਚ ਹੋਰ ਕਿਤਨੇ ਕਿਤਨੇ ਜਥੇ ਗਰੁੱਪ ਪਿਆਰਲਾ ਖੋ ਸ੍ਰੀ ਵਾਹ ਜਿਹੜੇ ਸਾਨੂੰ ਆਪਣੇ ਆਪ ਵਿੱਚ ਹੀ ਕਮਜ਼ੋਰ ਕਰਦੇ ਨੇ। ਪਹਿਲਾਂ ਹੀ ਕਾਫੀ ਕਮਜ਼ੋਰ ਹੀ ਹੈ ਤੇ ਇੱਕ ਜਥੇਬੰਦੀ ਵਿੱਚ ਹੋਰ ਕਿਤਨੇ ਕਿਤਨੇ ਗਰੁੱਪ ਕਿਤਨੇ ਕਿਤਨੇ ਧੜੇ ਕਿਤਨੇ ਕਿਤਨੇ ਪੱਖ ਹੋਣ ਤਾਂ ਹੋਰ ਕਮਜ਼ੋਰ ਹੋਵਾਂਗੇ। ਪਰ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਇਸ ਦੇ ਪਿਛਲੇ ਵਿਚਾਰਾਂ ਵੱਲ ਧਿਆਨ ਦਵਾਇਆ ਕਿ ਇੱਕ ਤੇ ਘਰ ਹੋਵੇ ਤੇ ਇੱਕ ਘਰ ਦੇ ਵਿੱਚ ਬਾਰਾਂ ਬਾਰਾਂ ਚੁੱਲੇ ਹੋਣ। ਇੱਕ ਘਰ ਵਿੱਚ ਹੁਣ ਬਾਰਾਂ ਬਾਰਾਂ ਚੁੱਲੇ। ਅੱਗੇ ਪੰਜਾਬ ਦੇ ਲੋਕ ਕਹਿੰਦੇ ਹੁੰਦੇ ਸਨ ਜਦੋਂ ਪੂਰਬੀਏ ਬਈਏ ਪੰਜਾਬ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਸਤੇ ਜਾਂਦੇ ਸਨ ਤੇ ਉਹਨਾਂ ਨੇ ਵੱਖਰਾ ਵੱਖਰਾ ਚੁੱਲਾ ਲਗਾ ਕੇ ਆਪਣਾ ਚਾਵਲ ਉਬਾਲ ਲੈਣੇ ਜਾਂ ਰੋਟੀ ਪਕਾ ਲੈਣੀ ਤਾਂ ਲੋਕ ਕਹਿੰਦੇ ਸਨ ਕਿ ਬਈ ਇੱਕ ਪੂਰਬੀਆ ਤੇ ਬਾਰਾਂ ਚੁੱਲੇ। ਹੁਣ ਉਹ ਪੂਰਬੀਏ ਤੇ ਵਕਤ ਆਉਣ ਤੋਂ ਇਕੱਠੇ ਹੋ ਗਏ ਨੇ ਹੁਣ ਤਾਂ ਉਹ ਗੱਲ ਸਾਡੇ ਤੇ ਢੁਕਦੀ ਏ। ਉਹ ਪਹਿਲੂ ਉਹ ਪੱਖ ਸਾਡੇ ਤੇ ਲਾਗੂ ਹੁੰਦਾ ਕਿਤਨੀਆਂ ਜਥੇਬੰਦੀਆਂ ਕਿਤਨੀਆਂ ਵਿਚਾਰਧਾਰਾਵਾਂ ਫਿਰ ਉਹਦੇ ਵਿੱਚ ਵੱਖਰੇ ਵੱਖਰੇ ਖਿਆਲ ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ ਇੱਕ ਇੱਕ ਘਰ ਹੁਣ ਬਾਰਾਂ ਬਾਰਾਂ ਚੁੱਲੇ ਜਿੱਥੇ ਕੌਣ ਤਿੰਨਾ ਇੱਕ ਭਾਂਡੇ ਅੰਮ੍ਰਿਤ ਪਿਆਉਂਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਉਹ ਸਾਰੇ ਫਿਰਕੇ ਕਿਰਨਾ ਨਫ਼ਰਤ ਨੂੰ ਮਿਟਾ ਕੇ ਸਾਰਿਆਂ ਨੂੰ ਇੱਕੇ ਬਾਟੇ ਵਿੱਚ ਅੰਮ੍ਰਿਤ ਪਿਆਲ ਦਿੱਤਾ ਤੇ ਅੰਮ੍ਰਿਤ ਦੀ ਤਾਸੀਰ ਅੰਮ੍ਰਿਤ ਦਾ ਅਸਰ ਅੰਮ੍ਰਿਤ ਦੀ ਮਹਾਨਤਾ ਅੱਜ ਦੁਨੀਆਂ ਵਿੱਚ ਰੋਸ਼ਨ ਤੇ ਜਗ ਜਾਹਰ। ਅਖੀਰਲੀ ਲਾਈਨ ਵਿੱਚ ਕਹਿੰਦੇ ਨੇ ਦੇਖੋ ਉਹ ਲੋਕ ਜਿਹੜੇ ਘਰਾਂ ਤੋਂ ਵੀ ਖਾਲੀ ਸਨ ਜਿਹੜੇ ਬੇਘਰ ਸਨ ਜਿਨ੍ਹਾਂ ਦਾ ਕੋਈ ਘਰ ਨਹੀਂ ਸੀ ਇਨ੍ਹਾਂ ਕੁਝ ਇੰਨੀ ਕੁਰਬਾਨੀ ਇੰਨਾ ਸੰਘਰਸ਼ ਸਿਰਫ ਇਸੇ ਲਈ ਕਿ ਘਰ ਦੀ ਬਾਤ ਏ ਪਿਆਲਾ ਖੋ ਸ੍ਰੀ ਵਾਹ। ਘਰ ਵਾਸਤੇ ਕਿਹੜਾ ਮਨੁੱਖ ਜੂਝਦਾ ਨਹੀਂ ਕਿਹੜਾ ਮਨੁੱਖ ਕੁਰਬਾਨੀ ਨਹੀਂ ਕਰਦਾ ਜਿਤਨਾ ਜਿਤਨਾ ਬਲ ਹੋਵੇ। ਇਹਨਾਂ ਕੁਝ ਇਸ ਲਈ ਕੀਤਾ ਜਾ ਰਿਹਾ ਹੈ ਕਿ ਕੋਈ ਘਰ ਹੋਵੇ। ਇਸ ਵਾਸਤੇ ਜਿਹੜੇ ਲੋਕ ਘਰ ਤੋਂ ਬਿਨਾ ਸਨ ਜਿਹੜੇ ਲੋਕ ਧਰਤੀ ਤੋਂ ਬਿਨਾ ਸਨ ਜਿਨ੍ਹਾਂ ਦਾ ਕੋਈ ਥਾਂ ਤੇ ਟਿਕਾਣਾ ਨਹੀਂ ਸੀ। ਭਾਈ ਸਾਹਿਬ ਜ਼ਿਕਰ ਕਰਦੇ ਨੇ ਐ ਕਲਗੀਧਰ ਪਿਤਾ ਤੇਰੇ ਤੋਂ ਬਿਨਾਂ ਕੌਣ ਹੋ ਸਕਦਾ ਸੀ ਹੋਰ ਜਿਹੜਾ ਉਹਨਾਂ ਨੂੰ ਧਰਤੀ ਤੇ ਨਹੀਂ ਧਰਤੀ ਦੇ ਰਾਜ ਦੇ ਸਿੰਘਾਸਨ ਤੇ ਬੈਠਾ ਲੈਂਦਾ। ਚਿੜੇ ਬਾਜ ਕਿਸ ਤਰ੍ਹਾਂ ਬਣਦੇ ਗਿੱਦੜ ਸ਼ੇਰ ਕਿਵੇਂ ਬਣਦੇ ਜੇਕਰ ਕਲਗੀਧਰ ਪਾਤਸ਼ਾਹ ਇਸ ਸੰਸਾਰ ਦੇ ਅੰਦਰ ਪ੍ਰਗਟ ਨਾ ਹੁੰਦੇ। ਪਿਆਲਾ ਖੋ ਸ੍ਰੀ ਵਾਹ। ਹਾਂ ਇਉਂ ਇਹ ਪ੍ਰਸ਼ੰਸਾ ਨਹੀਂ ਤਾਰੀਫ ਨਹੀਂ। ਵਿਦਵਾਨ ਸ਼ਾਇਰ ਨੇ ਮਹਾਨ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨਤਾ ਨੂੰ ਅਸਲੀਅਤ ਦੇ ਰੂਪ ਵਿੱਚ ਵਰਣਨ ਕੀਤਾ ਹੈ। ਇਸੇ ਹੀ ਤਰ੍ਹਾਂ ਕਾਲੀ ਦੇਵੀ ਆਦਮੀਆਂ ਦੇ ਪਿੰਜਰਾਂ ਦੇ ਉੱਪਰ ਬੈਠ ਕੇ ਮਸਤੀ ਵਿੱਚ ਕਲਕੀ ਅਵਤਾਰ ਦੀ ਬਹੁਤ ਤਰੀਕਿਆਂ ਨਾਲ ਉਸਤਤ ਕਰ ਰਹੀ ਹੈ, ਤਾਰੀਫ ਕਰ ਰਹੀ ਹੈ, ਜੈ ਜੈਕਾਰ ਕਰ ਰਹੀ ਹੈ।
ਖੰਡਨ ਅਖੰਡ ਚੰਡੀ ਮਹਾ
ਕਹਿੰਦੇ ਨੇ ਜਿਹੜੇ ਅਖੰਡ ਨਾ ਕੱਟੇ ਜਾਣ ਵਾਲੇ ਸਨ ਉਹਨਾਂ ਨੂੰ ਕੱਟਣ ਵਾਲੀ ਮਹਾਨ ਬਲਵਾਨ ਚੰਡੀ ਦੇਵੀ
ਜੈ 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 ਸਬਦੋਚਰੀ
ਤੇ ਕਹਿੰਦੇ ਉਸ ਮੌਕੇ ਤੇ ਉਹ ਚੰਡੀ ਦੇਵੀ ਜੈ 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 ਹੋ ਕਲਗੀ ਅਵਤਾਰ ਦੀ ਜੈ ਹੋ ਜੈ ਹੋ ਜੈ ਹੋ ਸਬਦੋਚਰੀ ਇਹਨਾਂ ਸ਼ਬਦਾਂ ਦਾ ਉਚਾਰਨ ਕਰ ਰਹੀ ਹੈ ਜੀ। ਇਹਨਾਂ ਸ਼ਬਦਾਂ ਦਾ ਉਚਾਰਨ ਕਰ ਰਹੀ ਹੈ ਜੀ।
ਭੇੜ ਲੜ ਖੜੀ ਅਮੇਰ
ਹਾਂ ਉਸ ਮੌਕੇ ਤੇ ਚਾਈਨਾ ਦੀ ਧਰਤੀ ਤੇ ਜਿਸ ਯੁੱਧ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਕਰ ਰਹੇ ਨੇ, ਜਦੋਂ ਹੋਵੇਗਾ ਉਸ ਮੌਕੇ ਤੇ ਚਾਣ ਚ ਫੇਰੇ ਦਾ ਵਾਤਾਵਰਨ ਕੈਸਾ ਬਣੇਗਾ, ਸਰਕਾਰ ਵਰਣਨ ਕਰ ਰਹੇ ਨੇ। ਫਿਰ
ਪੜੋ,
ਭੇੜ ਸੂਰ ਵੀ ਜਿਹੜੇ ਨੇ ਭੇੜ ਮੈਦਾਨੀ ਜੰਗ ਦਾ ਭੇੜ ਭਿੜੀ ਭਿੜਨਗੇ, ਤਾਂ ਉਸ ਮੌਕੇ ਤੇ ਸੁਮੇਰ ਪਰਬਤ ਜੋ ਹਮੇਸ਼ਾ ਅਡੋਲ ਰਹਿੰਦਾ, ਜਿਹੜਾ ਕਦੇ ਡਗਮਗਾਉਂਦਾ ਨਹੀਂ, ਕਲਕੀ ਅਵਤਾਰ ਦੇ ਚੀਨ ਦੀ ਧਰਤੀ ਉੱਪਰ ਹੋਣ ਵਾਲੇ ਜੰਗ ਦੇ ਅੰਦਰ ਉਹ ਲੜਖੜਾ ਜਾਵੇਗਾ, ਡਗਮਗਾ ਜਾਵੇਗਾ, ਹਿੱਲਣਾ ਸ਼ੁਰੂ ਹੋ ਜਾਵੇਗਾ, ਪੰਚਾਲ ਆਉਣੀ ਸ਼ੁਰੂ ਹੋ ਜਾਣਗੇ, ਗੜਗੜਾਹਟ ਹੋਣੀ ਸ਼ੁਰੂ ਹੋ ਜਾਵੇਗੀ।
ਝੜ ਪਰੀ ਪੱਤਰ ਬਣ,
ਤੇ ਇਸੇ ਤਰ੍ਹਾਂ ਜਿਹੜੀ ਬਨਸਪਤੀ ਹੈ ਬਣ ਜੰਗਲਾਂ ਦੇ ਵਿਰਖਾਂ ਦੇ ਜਿਹੜੇ ਪੱਤਰੇ ਨੇ ਉਹ ਝੜ ਪੈਣਗੇ, ਪੱਤਰ ਪੱਤਰ ਪੱਤਰੇ ਝੜ ਪੜੀ ਝੜ ਪੈਣਗੇ ਉਹ ਵਿਰਖਾਂ ਦੇ ਪੱਤਰੇ, ਜਿਸ ਮੌਕੇ ਤੇ ਕਲਕੀ ਅਵਤਾਰ ਦੇ ਸੂਰਬੀਰਾਂ ਦੇ ਸ਼ਸਤਰ ਅਤੇ ਅਸਤਰ ਚੱਲਣਗੇ। ਜੇ ਸੁਮੇਰ ਪਰਬਤ ਹੀ ਲੜਖੜਾ ਜਾਵੇਗਾ, ਜੇ ਸੁਮੇਰ ਪਰਬਤ ਹੀ ਡਗਮਗਾ ਜਾਵੇਗਾ, ਉਹਦੀਆਂ ਚਟਾਨਾਂ ਡਿੱਗਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਵਿਰਖਾਂ ਦੇ ਪੱਤਰੇ ਦੀ ਤੇ ਬਹੁਤ ਕੋਈ ਵੱਡੀ ਗੱਲ ਹੀ ਨਹੀਂ। ਪਰ ਵਿਰਖਾਂ ਦੇ ਪੱਤਰੇ ਬਨਸਪਤੀ ਦੇ ਪੱਤਰੇ ਵੀ ਚੜ ਚੜ ਕੇ ਧਰਤੀ ਦੇ ਉੱਪਰ ਡਿੱਗ ਪੈਣਗੇ, ਔਰ ਇਹਨਾਂ ਪੱਤਰਿਆਂ ਦੇ ਵਾਂਗ ਦੋਨਾਂ ਪਾਸਿਆਂ ਤੋਂ ਸੂਰਬੀਰ ਚੀਨ ਤੇ ਸੂਰਬੀਰ ਬਹਾਦਰ ਤੇ ਦੂਸਰੇ ਪਾਸੇ ਕਲਕੀ ਅਵਤਾਰ ਦੀਆਂ ਫੌਜਾਂ ਦੇ ਵੀ ਕੁਝ ਸੂਰਬੀਰ ਪੱਤਰਿਆਂ ਵਾਂਗ ਸ਼ਸਤਰਾਂ ਦੀ ਹਵਾ ਲੱਗਣ ਦੇ ਨਾਲ ਧਰਤੀ ਤੇ ਡਿੱਗਣਗੇ। ਡੁੱਲੀ ਇੰਦਰ ਤੜਫੜ ਫਨਿੰਦ, ਇੰਦਰ ਜਿਹੜਾ ਸਵਰਗ ਦਾ ਰਾਜਾ ਹੈ, ਕਿਉਂਕਿ ਕਹਿੰਦੇ ਨੇ ਧਰਤੀ ਦੇ ਨੀਚੇ ਸੱਤ ਪਤਾਲ ਨੇ, ਧਰਤੀ ਦੇ ਉੱਪਰ ਅਸਮਾਨ ਤੋਂ ਤਾਂ ਸੱਤ ਲੋਕ ਨੇ ਜਿਨ੍ਹਾਂ ਨੂੰ ਸੱਤ ਆਕਾਸ਼ ਕਿਹਾ ਜਾਂਦਾ ਹੈ। ਰਾਜਨੀਤਿਕ ਲੋਕ ਆਦਮੀ ਬਹੁਤ ਡਰਦੇ ਨੇ, ਬਹੁਤ ਡਰਾਕਲ ਹੁੰਦੇ ਨੇ, ਬਹੁਤ ਭੈਭੀਤ ਹੁੰਦੇ ਨੇ, ਇਸੇ ਕਰਕੇ ਰਾਜਾ ਇੰਦਰ ਹੈ ਉਹ ਸੱਤਵੇਂ ਆਕਾਸ਼ ਉੱਪਰ ਬੈਠਾ ਹੋਇਆ, ਸੱਤਵੇਂ ਆਕਾਸ਼ ਤੇ ਉਹਦਾ ਸਵਰਗ ਹੈ, ਸੱਤਵੇਂ ਆਕਾਸ਼ ਤੇ ਉਹਦਾ ਰਾਜ ਹੈ, ਔਰ ਉੱਪਰ ਬੈਠਾ ਹੋਇਆ ਵੀ ਡਰੀ ਜਾ ਰਿਹਾ, ਉੱਪਰ ਬੈਠਾ ਹੋਇਆ ਵੀ ਭੈਭੀਤ ਹੋਈ ਜਾ ਰਿਹਾ। ਪਿਆਲਾ ਖੋ ਸ੍ਰੀ ਵਾਹ। ਇੱਕ ਵਿਚਾਰ ਇੱਥੇ ਜ਼ਰੂਰ ਕਹਿਣਾ ਚਾਹਾਂਗਾ, ਦੁਨੀਆਂ ਦੇ ਅੰਦਰ ਦੋ ਕਿਸਮ ਦੇ ਲੋਕਾਂ ਦਾ ਨਾਮ ਹਮੇਸ਼ਾ ਕਾਇਮ ਰਹਿੰਦਾ, ਵਕਤ ਬਾਵਕਤ ਰਾਜਨੀਤਿਕ ਲੋਕ ਉਹਨਾਂ ਦੇ ਨਾਮ ਨੂੰ ਕਈ ਵਾਰੀ ਵਿਗਾੜ ਕੇ ਵੀ ਪੇਸ਼ ਕਰਨ ਦਾ ਯਤਨ ਕਰਦੇ ਰਹਿੰਦੇ ਨੇ, ਪਰ ਸੱਚ ਤਾਂ ਸੱਚ ਹੁੰਦਾ, ਅਸਲੀਅਤ ਅਸਲੀਅਤ ਹੁੰਦੀ ਹੈ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ। ਹਾਂ, ਕੋਈ ਸਮੇਂ ਲਈ ਰਾਜਨੀਤੀ ਦੀ ਸੱਤਾ ਬਦਲਾਂ ਵਾਂਗ ਸੂਰਜ ਨੂੰ ਢੱਕਣ ਦੀ ਕੋਸ਼ਿਸ਼ ਕਰਦੀ ਹੈ। ਮਹਾਨ ਵਿਚਾਰਕ ਹਾਰ ਕਹਿੰਦੇ ਨੇ, ਇੱਕ ਟੱਟੀਆਂ ਸਾਫ਼ ਕਰਨ ਵਾਲੇ ਬਾਪ ਤੇ ਮਾਂ ਦਾ ਬੇਟਾ, ਜਿਸ ਨੂੰ ਕੋਈ ਨਹੀਂ ਸੀ ਜਾਣਦਾ ਪਹਿਚਾਣਦਾ ਕਿ ਵਕਤ ਆਵੇਗਾ ਜਦੋਂ ਦੁਨੀਆਂ ਦੇ ਰਾਜਨੀਤਿਕ ਲੋਕ ਹੁਕਮਰਾਨ ਹੀ ਨਹੀਂ ਵਕਤ ਵੀ ਉਹਦੇ ਤੋਂ ਪੁੱਛ ਕੇ ਅਗਾਂਹ ਕਦਮ ਰੱਖੇਗਾ। ਹਿਟਲਰ ਪਿਆਲਾ ਖੋ ਸ੍ਰੀ ਵਾਹ। ਬਚਪਨ ਦੇ ਮੌਕੇ ਤੇ ਨਾਲੀਆਂ ਸਾਫ਼ ਕਰਨ ਵਾਲੀ ਇਸ ਔਰਤ ਨੇ ਕੱਪੜੇ ਨੂੰ ਦੋਨਾਂ ਪਾਸੇ ਬੰਨ ਕੇ ਗੰਦੇ ਨਾਲੇ ਦੇ ਉੱਪਰ ਇਸ ਨੂੰ ਹਲੂਣੇ ਦੇਣੇ, ਚੂਲਾ ਚੁਲਹਾਣਾ। ਪਰ ਵਕਤ ਦੁਨੀਆਂ ਦੇ ਲੋਕ ਇਹ ਨਹੀਂ ਸਨ ਮਹਿਸੂਸ ਕਰਦੇ ਕਿ ਇਸ ਪੰਗੂੜੇ ਵਿੱਚ ਹਲੂਣੇ ਤੇ ਝੂਟੇ ਲੈਣ ਵਾਲਾ ਕਦੇ ਦੁਨੀਆਂ ਦੀ ਮਹਾਂਸ਼ਕਤੀ ਨੂੰ ਵੀ ਝੰਜੋੜ ਕੇ ਰੱਖ ਦੇਵੇਗਾ। ਉਹਦੀ ਜ਼ਿੰਦਗੀ ਦੀ ਇੱਕ ਘਟਨਾ ਆਪ ਨਾਲ ਸਾਂਝੀ ਕਰਨੀ ਚਾਹੁੰਦਾ, ਜਿਸ ਤੋਂ ਪਤਾ ਲੱਗਦਾ ਰਾਜਨੀਤਿਕ ਲੋਕ ਕਿਤਨੇ ਭੈਭੀਤ ਹੁੰਦੇ ਨੇ, ਉਹਨਾਂ ਨੂੰ ਕਿਤਨਾ ਡਰ ਹੁੰਦਾ। ਕਹਿੰਦੇ ਨੇ ਇੱਕ ਮੌਕੇ ਤੇ ਇੱਥੋਂ ਦੇ ਅੰਗਰੇਜ਼ ਪੱਤਰਕਾਰ ਉਹਦੇ ਨਾਲ ਕੁਝ ਗੱਲਬਾਤ ਕਰਨ ਵਾਸਤੇ ਉਹਦੇ ਪਾਸ ਪਹੁੰਚੇ। ਪਹਿਲਾਂ ਤੇ ਉਹਨੇ ਇਹਨਾਂ ਨੂੰ ਟਾਈਮ ਦੇਣ ਤੋਂ ਇਨਕਾਰ ਕਰ ਦਿੱਤਾ, ਤੇ ਫਿਰ ਮਨ ਵਿੱਚ ਕੀ ਜਾਣੀਏ ਕੀ ਖਿਆਲ ਆਇਆ, ਉਹਨੇ ਕਿਹਾ ਕੋਈ ਨਹੀਂ, ਲੜਾਈ ਮੈਦਾਨੀ ਜੰਗ ਵਿੱਚ ਹੈ, ਅਖਬਾਰਾਂ ਵਾਲਿਆਂ ਦੀ ਗੱਲਬਾਤ ਅਖਬਾਰਾਂ ਵਿੱਚ ਹੈ। ਵਕਤ ਦੇ ਦਿੱਤਾ ਤੇ ਕਹਿਣ ਲੱਗਾ, ਮੇਰੇ ਪਾਸ ਇੰਨੀ ਫੁਰਸਤ ਨਹੀਂ ਕਿ ਤੁਹਾਡੇ ਦਰਮਿਆਨ ਬਹਿ ਕੇ ਮੈਂ ਕਹਿ ਕਹੇ ਲਗਾ ਸਕਾਂ, ਕਾਫੀ ਚਾਹ ਪੀ ਸਕਾਂ। ਮੈਂ ਜਿਸ ਮੌਕੇ ਤੇ ਆਪਣੇ ਰਹਾਇਸ਼ੀ ਸਥਾਨ ਤੇ ਜਾਵਾਂ, ਆਪਣੇ ਫਲੈਟ ਵਿੱਚ ਪਹੁੰਚਾਂ, ਤਾਂ ਲਿਫਟ ਦੇ ਦਰਮਿਆਨ ਤੁਹਾਨੂੰ ਟਾਈਮ ਦਿੱਤਾ ਜਾ ਸਕਦਾ, ਜਿਤਨੇ ਸਮੇਂ ਤੱਕ ਲਿਫਟ ਉੱਪਰ ਨਹੀਂ ਪਹੁੰਚਦੀ ਉਹ ਮੇਰੇ ਪਾਸ ਵਕਤ ਖਾਲੀ ਹੈ। ਪਿਆਲਾ ਖੋ ਸ੍ਰੀ ਵਾਹ। ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ। ਸੰਤ ਕਵੀ ਭਾਈ ਵੀਰ ਸਿੰਘ ਜੀ, ਜਿਨ੍ਹਾਂ ਲੋਕਾਂ ਨੇ ਕੌਮ ਦੀ ਖਿਦਮਤ ਕਰਨੀ ਹੁੰਦੀ ਹੈ, ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਖਿਦਮਤ ਕਰਨੀ ਹੁੰਦੀ ਹੈ, ਉਹਨਾਂ ਦੇ ਚਾਲ ਢਾਲ ਉਹਨਾਂ ਦੀ ਜ਼ਿੰਦਗੀ ਦਾ ਰਹਿਣ ਸਹਿਣ ਅਜੀਬ ਤਰੀਕੇ ਦਾ ਹੁੰਦਾ। ਪਿਆਰ ਲੱਖੋ ਸ੍ਰੀ ਵਾਹ। ਤੇ ਜਿਨ੍ਹਾਂ ਲੋਕਾਂ ਨੇ ਕੌਮ ਦੇ ਸਿਰਾਂ ਨੂੰ ਵੇਚਣਾ ਹੁੰਦਾ, ਕੌਮ ਦੇ ਖੂਨ ਨੂੰ ਵੇਚਣਾ ਹੁੰਦਾ, ਕੌਮ ਦੀ ਕੁਰਬਾਨੀ ਨੂੰ ਵੇਚਣਾ ਹੁੰਦਾ, ਉਹ ਇੱਕ ਜਨਰਲ ਸੈਕਟਰੀ ਬਣ ਕੇ ਵੀ ਸੱਠ ਹਜ਼ਾਰ ਡਾਲਰ ਤਨਖਾਹ ਲੈਂਦੇ ਨੇ। ਕਰਨੀ ਕੌਮ ਦੀ ਸੇਵਾ, ਪਿਆਰ ਲੱਖੋ ਸ੍ਰੀ ਵਾਹ। ਕਰਨੀ ਕੌਮ ਦੀ ਸੇਵਾ ਕਿ ਕੌਮ ਦੀ ਖਿਦਮਤ ਕਰਨੀ ਹੈ, ਕੌਮ ਵਾਸਤੇ ਕੁਝ ਪ੍ਰਾਪਤ ਕਰਨਾ, ਕੌਮ ਨੂੰ ਜੋ ਨੁਕਸਾਨ ਹੋਇਆ ਉਹ ਪੂਰਾ ਕਰਨਾ। ਤੇ ਸਾਲ ਵਿੱਚ ਤੁਸਾਂ ਦਿੱਤੀ ਹੈ, ਪਿਆਰ ਲੱਖੋ ਸ੍ਰੀ ਵਾਹ। ਨਾ ਤਾਂ ਮੈਂ ਲੈਂਦਾ ਨੀ ਕਿਸੇ ਦਾ ਵੀ, ਕਿਉਂਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਪਰ ਅਫਸੋਸ ਉਦੋਂ ਹੁੰਦਾ ਇੱਕ ਪਾਸੇ ਸਿੱਖੀ ਦੇ ਨਾਮ ਤੇ ਸਿੱਖ ਆਪਣਾ ਸਿਰ ਭੇਟ ਕੀ ਕਰੀ ਜਾ ਰਿਹਾ, ਇੱਕ ਪਾਸੇ ਸਿੱਖ ਆਪਣਾ ਖੂਨ ਭੇਟ ਕਰੀ ਜਾ ਰਿਹਾ, ਔਰ ਦੂਸਰੇ ਪਾਸੇ ਕੁਝ ਲੋਕ ਨੇ ਜੋ ਇਹ ਵੀ ਚਾਹੁੰਦੇ ਨੇ ਕਿ ਜੇ ਸਰਮਾਇਆ ਦਾ ਸਿੱਖ ਦਾ ਖੂਨ ਬਚਿਆ ਤੇ ਪੈਸੇ ਨੂੰ ਵੀ ਚੂਸਿਆ ਜਾ ਸਕੇ। ਪਿਆਰ ਲੱਖੋ ਸ੍ਰੀ ਵਾਹ। ਕਰਨੀ ਕੌਮ ਦੀ ਸੇਵਾ, ਸੱਠ ਹਜ਼ਾਰ ਡਾਲਰ ਇੰਡੀਆ ਦੇ ਹਿਸਾਬ ਨਾਲ ਅੰਦਾਜ਼ਾ ਲਗਾਓ ਕਿੱਥੇ ਬਣ ਜਾਵੇਗਾ, ਇੰਨੀ ਕੁ ਅਸੀਂ ਕੌਮ ਦੀ ਸੇਵਾ ਕਰਦੇ ਹਾਂ। ਪਿਆਰ ਲੱਖੋ ਸ੍ਰੀ ਵਾਹ। ਤੇ ਅੱਜ ਉਹਨਾਂ ਦਾ ਕੋਈ ਪਤਾ ਨਹੀਂ, ਕੋਈ ਨਾਮ ਥਾਮ ਨਹੀਂ ਵੀ ਉਹ ਕਿੱਥੇ ਬੈਠੇ ਹੋਏ ਨੇ। ਪਿਆਰ ਲੱਖੋ ਸ੍ਰੀ ਵਾਹ। ਤੋ ਜਿਨ੍ਹਾਂ ਲੋਕਾਂ ਨੇ ਕੌਮ ਦੀ ਦੇਸ਼ ਦੀ ਸੇਵਾ ਕਰਨੀ ਹੈ, ਹਾਰ ਜਿੱਤ ਤੇ ਸਵਾਲ, ਜਿੱਤ ਤੇ ਹਾਰ ਦਾ ਸਵਾਲ ਨਹੀਂ, ਸੂਰ ਵੀਰਾਂ ਲਈ ਇਹ ਕੋਈ ਬਹੁਤੀ ਵੱਡੀ ਮਹਾਨਤਾ ਵਾਲੀ ਗੱਲ ਨਹੀਂ ਹੁੰਦੀ। ਉਹ ਤੇ ਆਪਣੇ ਇੱਕ ਨਿਸ਼ਾਨੇ ਤੇ ਆਪਣੀ ਧੁਨ ਤੇ ਚੱਲਦੇ ਨੇ, ਭਾਵੇਂ ਇਕੱਲੇ ਕਿਉਂ ਨਾ ਰਹਿ ਜਾਣ। ਆਪਣੀ ਧੁਨ ਮੇ ਰਹਿਤਾ ਹੂੰ ਫਿਰ ਵੀ ਤਨਹਾ ਰਹਿਤਾ ਹੂੰ। ਦੁਨੀਆਂ ਵਿੱਚ ਆਪਣੀ ਧੁਨ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਇਕੱਲੇ ਹੁੰਦੇ ਨੇ। ਵਕਤ ਆਉਂਦਾ ਹੈ ਜਦੋਂ ਉਹ ਕੁਰਬਾਨੀ ਕਰ ਜਾਂਦੇ ਨੇ ਆਪਣੇ ਨਿਸ਼ਾਨੇ ਤੇ ਪਹੁੰਚਣ ਜਾਂ ਨਾ ਪਹੁੰਚਣ, ਪਰ ਇੱਕ ਨਿਸ਼ਾਨੇ ਵਿੱਚ ਸਫਲ ਹੋ ਜਾਂਦੇ ਨੇ, ਆਪਣੀ ਜਾਨ ਦੇ ਦਿੰਦੇ ਨੇ, ਆਪਣਾ ਜੀਵਨ ਕੁਰਬਾਨ ਕਰ ਦਿੰਦੇ ਨੇ, ਫਿਰ ਲੋਕ ਉਹਨਾਂ ਦੇ ਪਿੱਛੇ ਚੱਲਦੇ ਨੇ, ਫਿਰ ਲੋਕ ਉਹਨਾਂ ਦੀ ਮਹਾਨਤਾ ਨੂੰ ਸਮਝਦੇ ਨੇ ਕਿ ਉਹ ਮਹਾਨ ਸਨ, ਮਹਾਨ ਤੋਂ ਮਹਾਨ ਸਨ। ਪਹਿਲਾਂ ਤੇ ਲੋਕ ਇਲਜ਼ਾਮ ਹੀ ਲਗਾਉਂਦੇ ਰਹਿੰਦੇ ਨੇ, ਪਹਿਲਾਂ ਤੇ ਲੋਕ ਉਹਨਾਂ ਤੇ ਚਿੱਕੜ ਹੀ ਸੁੱਟਦੇ ਰਹਿੰਦੇ ਨੇ, ਪਰ ਜਦੋਂ ਉਹਨਾਂ ਦੀ ਸੂਰ ਬੀਰਤਾ ਜਗ ਜ਼ਾਹਰ ਹੋ ਜਾਂਦੀ ਏ ਫਿਰ ਸਿਰ ਚੁਕਾ ਦਿੰਦੇ ਨੇ। ਪਿਆਰ ਲੱਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਮੇਰੇ ਪਾਸ ਵਕਤ ਨਹੀਂ ਚਰਚਲ ਜਿਤਨਾ ਕਿ ਤੁਹਾਡੇ ਨਾਲ ਆਰਾਮ ਨਾਲ ਗੱਲ ਕਰ ਸਕਾਂ। ਜਿਤਨਾ ਸਮਾਂ ਲਿਫਟ ਤੇ ਜਾਂਦੇ ਆ ਲੱਗੇ ਉਤਨੇ ਸਮੇਂ ਵਿੱਚ ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਕਹਿੰਦੇ ਨੇ ਅਖਬਾਰਾਂ ਵਾਲਿਆਂ ਨੂੰ ਨਾਲ ਲੈ ਕੇ ਹਿਟਲਰ ਲਿਫਟ ਤੇ ਖਲੋ ਗਏ, ਬੈਠੇ ਨਹੀਂ ਖਲੋ ਗਏ, ਖਲੋਤੇ ਹੋਏ ਸਨ। ਤਾਂ ਕਹਿੰਦੇ ਨੇ ਲਿਫਟ ਚੱਲਦਿਆਂ ਚੱਲਦਿਆਂ ਅਚਾਨਕ ਕਹਿੰਦੇ ਨੇ ਬਿਜਲੀ ਜਿਹੜੀ ਸੀ ਰੁਕ ਗਈ ਤੇ ਲਿਫਟ ਵੀ ਰੁਕ ਗਈ। ਅਖਬਾਰਾਂ ਵਾਲਿਆਂ ਨੇ ਉਸੇ ਮੌਕੇ ਤੇ ਉਹਦੇ ਤੇ ਇੱਕ ਬੜਾ ਖੁਸ਼ੀ ਵਾਲਾ ਹਾਸੇ ਵਾਲਾ ਇੱਕ ਸਵਾਲ ਕਰ ਦਿੱਤਾ। ਕਹਿਣ ਲੱਗੇ ਸਰ ਤੁਸੀਂ ਤੇ ਕਹਿੰਦੇ ਸੀ ਮੇਰੇ ਪਾਸ ਕੋਈ ਟਾਈਮ ਹੀ ਨਹੀਂ, ਮੇਰੇ ਪਾਸ ਕੋਈ ਵਕਤ ਹੀ ਨਹੀਂ, ਤੇ ਤੁਸੀਂ ਲਿਫਟ ਦੇ ਦਰਮਿਆਨ ਗੱਲ ਤੇ ਬਾਤ ਕਰ ਸਕਦੇ ਹੋ। ਕਹਿਣ ਲੱਗੇ ਹੁਣ ਬਿਜਲੀ ਬੰਦ ਹੋ ਗਈ ਏ, ਲਿਫਟ ਖਲੋ ਗਈ ਏ, ਹੁਣ ਤੁਸੀਂ ਕੀ ਕਰੋਗੇ? ਜਵਾਬ ਵਿੱਚ ਉਹਨੇ ਆਖਿਆ ਦੋਸਤੋ ਸਵਾਲ ਤੁਹਾਡਾ ਠੀਕ ਏ, ਪਰ ਇੱਕ ਗੱਲ ਯਾਦ ਰੱਖੋ, ਲਿਫਟ ਖਲੋਣ ਦੇ ਨਾਲ ਦੁਨੀਆਂ ਦੀ ਹਿਸਟਰੀ ਵੀ ਰੁਕ ਗਈ ਏ, ਦੁਨੀਆਂ ਦੀ ਹਿਸਟਰੀ ਵੀ ਖਲੋ ਗਈ ਏ, ਰੁਕ ਗਈ ਏ। ਜੇ ਇਹ ਲਿਫਟ ਹਿਟਲਰ ਦੀ ਲਿਫਟ ਚੱਲੇਗੀ ਤੇ ਦੁਨੀਆਂ ਦੀ ਹਿਸਟਰੀ ਵੀ ਗਾਂ ਕੁਝ ਲਿਖੀ ਜਾਵੇਗੀ। ਜਦੋਂ ਤੱਕ ਲਿਫਟ ਖਲੋਤੀ ਰਹੇਗੀ ਦੁਨੀਆਂ ਦੇ ਇਤਿਹਾਸਕਾਰ ਦੁਨੀਆਂ ਦੀ ਹਿਸਟਰੀ ਲਿਖਣ ਵਾਲਿਆਂ ਦੀਆਂ ਕਲਮਾਂ ਵੀ ਖਲੋ ਜਾਣਗੀਆਂ। ਪਿਆਰ ਲੱਖੋ ਸ੍ਰੀ ਵਾਹ। ਉੱਪਰ ਚਲੇ ਗਏ, ਬਿਜਲੀ ਆ ਗਈ, ਉੱਪਰ ਪਹੁੰਚ ਗਏ ਤਾਂ ਉਸ ਮੌਕੇ ਤੇ ਹਿਟਲਰ ਮਹਿਸੂਸ ਕਰਦੇ ਸਨ ਕਿ ਇਹ ਮੇਰੀ ਸ਼ਕਤੀ ਦਾ ਜਾਇਜ਼ਾ ਲੈਣ ਵਾਸਤੇ ਆਏ ਨੇ, ਇਹ ਮੇਰੀ ਤਾਕਤ ਦਾ ਜਾਇਜ਼ਾ ਲੈਣ ਵਾਸਤੇ ਆਏ ਨੇ। ਕਹਿਣ ਲੱਗੇ ਤੁਹਾਡੇ ਪਾਸ ਕਿਤਨੀ ਕੁ ਲੜਾਈ ਦਾ ਸਮਾਨ ਹੈ, ਕਿਤਨੇ ਕੁ ਸਾਲ ਤੁਸੀਂ ਬ੍ਰਿਟੇਨ ਦੇ ਨਾਲ ਲੜਾਈ ਕਰ ਸਕਦੇ ਹੋ, ਜੂਝ ਸਕਦੇ ਹੋ? ਉਹਨੇ ਜਵਾਬ ਵਿੱਚ ਆਖਿਆ ਮੈਨੂੰ ਤੋਪਾਂ ਤੇ ਰਾਕਟਾਂ ਤੇ ਹਵਾਈ ਜਹਾਜ਼ਾਂ ਤੇ ਭਰੋਸਾ ਨਹੀਂ, ਮੈਨੂੰ ਭਰੋਸਾ ਆਪਣੇ ਦੇਸ਼ ਦੇ ਬਹਾਦਰ ਸਿਪਾਹੀਆਂ ਉੱਪਰ ਹੈ। ਪਿਆਰ ਲੱਖੋ ਸ੍ਰੀ ਵਾਹ। ਹੁਣ ਜੇ ਅਸੀਂ ਆਪਣੇ ਇਤਿਹਾਸ ਨੂੰ ਪੜ੍ਹ ਕੇ ਦੇਖੀਏ ਤੇ ਇੰਝ ਹੀ ਪ੍ਰਤੀਤ ਹੁੰਦਾ ਕਿ ਜਿਵੇਂ ਹਿਟਲਰ ਨੇ ਸਿੱਖ ਇਤਿਹਾਸ ਨੂੰ ਬੜੀ ਚੰਗੀ ਤਰ੍ਹਾਂ ਪੜਿਆ ਸੀ, ਚੰਗੀ ਤਰ੍ਹਾਂ ਵਿਚਾਰਿਆ ਸੀ। ਜਦੋਂ ਉਹਨੇ ਜਰਮਨੀ ਦੀ ਪਾਰਲੀਮੈਂਟ ਨੂੰ ਘੇਰਾ ਪਾਇਆ ਤਾਂ ਆਪਣੇ ਸਾਥੀਆਂ ਨੂੰ, ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨੇ ਇਹੋ ਹੀ ਹੁਕਮ ਕੀਤਾ ਕਿ ਸੀ ਕਿ ਸਾਰਿਆਂ ਨੇ ਨੀਲੇ ਰੰਗ ਦੀਆਂ ਬੁਰਸ਼ਟਾਂ ਤੇ ਨੀਲੇ ਰੰਗ ਦੀਆਂ ਉਹ ਨਿੱਕਰਾਂ ਪਾ ਕੇ ਆਉਣ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਉੱਠੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਚਰਨਾ ਖੋਲ ਸ੍ਰੀ ਵਾਹ। ਇਹ ਹਿਟਲਰ ਦੀ ਪਹਿਲੀ ਲੜਾਈ ਸੀ, ਇਹ ਉਹਦਾ ਪਹਿਲਾ ਹਮਲਾ ਸੀ ਆਪਣੇ ਹੀ ਮੁਲਕ ਦੀ ਪਾਰਲੀਮੈਂਟ ਨੂੰ ਘੇਰਾ ਪਾਉਣ ਦੇ ਮੌਕੇ ਤੇ ਆਪਣੇ ਵਰਕਰਾਂ ਨੂੰ ਆਪਣੇ ਸਿਪਾਹੀਆਂ ਨੂੰ ਜੋ ਉਹਨੇ ਆਦੇਸ਼ ਦਿੱਤਾ ਹੁਕਮ ਕੀਤਾ ਕਹਿਣ ਲੱਗੇ ਦੇਸ਼ ਦੀ ਪਾਰਲੀਮੈਂਟ ਨੂੰ ਘੇਰਾ ਪਾਉਣਾ ਔਰ ਤਮਾਮ ਲੋਕ ਨੀਲੀ ਟੋਪੀ ਨੀਲੀ ਬੁਰਸ਼ਿਟ ਨੀਲੀ ਨਿੱਕਰ ਪਾ ਕੇ ਆਉਣਾ ਕਹਿੰਦੇ ਨੇ ਔਰ ਅਜਿਹਾ ਹੀ ਹੋਇਆ। ਉਹਨੇ ਨੀਲੇ ਰੰਗ ਦੀ ਵਰਤੋਂ ਕੀਤੀ, ਉਹਨੇ ਨੀਲੇ ਰੰਗ ਨੂੰ ਅਪਣਾਇਆ। ਦਸ਼ਮੇਸ਼ ਪਿਤਾ ਜੀ ਨੇ ਡੱਲੇ ਸਰਦਾਰ ਨੂੰ ਇਹ ਗੱਲ ਸਮਝਾ ਦਿੱਤੀ ਸੀ, ਮੈਨੂੰ ਇਹੋ ਜੇ ਸਿੱਖਾਂ ਉੱਪਰ ਭਰੋਸਾ ਹੈ, ਮੈਨੂੰ ਇਹੋ ਜੇ ਸਿੱਖਾਂ ਉੱਪਰ ਮਾਣ ਹੈ ਜਿਹੜੇ ਮੇਰੀ ਇੱਕ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਇੱਕ ਦੂਸਰੇ ਦਿਨ ਤੋਂ ਪਹਿਲਾਂ ਹੋ ਕੇ ਖਲੋਣ ਵਾਸਤੇ ਤਿਆਰ ਨਹੀਂ। ਜਿਹੜੇ ਇੱਕ ਗੋਲੀ ਨਹੀਂ ਖਾ ਸਕਦੇ ਉਹ ਤੋਪਾਂ ਦੇ ਗੋਲੇ ਕਿਵੇਂ ਖਾ ਸਕਦੇ ਨੇ? ਪਿਆਰ ਨਾਲ ਖੋ ਸ੍ਰੀ ਵਾਹ। ਇਸੇ ਵਾਸਤੇ ਦਸ਼ਮੇਸ਼ ਪਿਤਾ ਜੀ ਨੇ ਸਿੱਖਾਂ ਤੇ ਸਿੰਘਾਂ ਦੇ ਉੱਪਰ ਖਾਲਸਾ ਪੰਥ ਉੱਪਰ ਸਭ ਤੋਂ ਜ਼ਿਆਦਾ ਮਾਣ ਕੀਤਾ, ਸਭ ਤੋਂ ਜ਼ਿਆਦਾ ਭਰੋਸਾ ਕੀਤਾ ਤੇ ਇੱਥੋਂ ਤੱਕ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਿਮੋਸੇ ਗਰੀਬ ਕਰੋੜ ਪਰੇ। ਦਸਮ ਗ੍ਰੰਥ ਕਹਿੰਦੇ ਨੇ ਸਵਾਲ ਕੀਤਾ ਬ੍ਰਿਟੇਨ ਦੇ ਅਖਬਾਰਾਂ ਵਾਲਿਆਂ ਨੇ ਕਿ ਤੁਸੀਂ ਕਿਤਨਾ ਕੁ ਸਮਾਂ ਮੁਕਾਬਲਾ ਕਰੋਗੇ, ਤੁਹਾਡੇ ਪਾਸ ਕਿਤਨਾ ਕੁ ਸਮਾਨ ਹੈ? ਰਾਜਨੀਤੀ ਦੀਆਂ ਚਾਲਾਂ ਵਿਚ ਫਿਰ ਯੁੱਧ ਦੇ ਮੌਕੇ ਤੇ ਕੋਈ ਗਿਣਤੀ ਤੇ ਨਹੀਂ ਨਾ ਕਰਵਾਉਂਦਾ ਜਿਵੇਂ ਗੋਰਬਾ ਚਾਹੋ ਤੇ ਜਨਾਬ ਰੀਗਨ ਗਿਣਤੀ ਕਰਵਾ ਰਹੇ ਨੇ ਮਿਸਾਲਾਂ ਦੀਆਂ ਔਰ ਨਾਲੇ ਨਾਲ ਬਣਾਈ ਜਾ ਰਹੇ ਨੇ। ਪਹਿਲਾਂ ਖੂਬ ਸ੍ਰੀ ਵਾਹ। ਸਾਰੀਆਂ ਲੋਕ ਦੁਨੀਆਂ ਭਰ ਦੇ ਲੋਕਾਂ ਦੇ ਦੇਖਦਿਆਂ ਹੋਇਆਂ ਵੀ ਲੋਕਾਂ ਦੀਆਂ ਅੱਖਾਂ ਵਿਚ ਇਵੇਂ ਰਾਜਨੀਤਿਕ ਲੋਕ ਘੱਟਾ ਪਾਉਂਦੇ ਹੁੰਦੇ ਨੇ, ਇੱਕ ਪਾਸੇ ਬਣਾਈ ਜਾ ਰਹੇ ਨੇ, ਇੱਕ ਪਾਸੇ ਗਿਣਾਈ ਜਾ ਰਹੇ ਨੇ ਔਰ ਜ਼ਾਇਆ ਕਰ ਵੀ ਕਰੀ ਜਾ ਰਹੇ ਨੇ ਔਰ ਟੈਲੀਵਿਜ਼ਨਾਂ ਤੇ ਦਿਖਾਈ ਵੀ ਜਾ ਰਹੇ ਨੇ ਕਿਆ ਦੇਖੋ ਜ਼ਾਇਆ ਹੋ ਰਹੀਆਂ ਨੇ, ਡਰੋ ਨਾ। ਪਹਿਲਾਂ ਖੋ ਸ੍ਰੀ ਵਾਹ। ਬੇਨਤੀ ਕਰ ਰਿਹਾ ਸਾਂ, ਗਿਣਾਈਆਂ ਨਹੀਂ ਜਾਂਦੀਆਂ ਕੋਈ ਜੰਗ ਦੀਆਂ ਚੀਜ਼ਾਂ। ਸਵਾਲ ਸੀ ਕਿਤਨਾ ਸਮਾਂ ਲੜੋਗੇ, ਕਿਤਨਾ ਤੁਹਾਡੇ ਪਾਸ ਬਾਰੂਦ ਹੈ, ਅਸਲਾ ਹੈ, ਸ਼ਕਤੀ ਹੈ? ਉਹਨੇ ਜਵਾਬ ਵਿਚ ਆਖਿਆ ਮੈਨੂੰ ਬਾਰੂਦ ਤੇ ਭਰੋਸਾ ਨਹੀਂ, ਤੋਪਾਂ ਤੇ ਭਰੋਸਾ ਨਹੀਂ, ਮੈਨੂੰ ਤੇ ਭਰੋਸਾ ਆਪਣੇ ਸਿਪਾਹੀਆਂ ਤੇ ਆਪਣੇ ਦੇਸ਼ ਤੇ ਜਰਮਨੀ ਦੇ ਲੋਕਾਂ ਉੱਪਰ ਹੈ ਜਿਹੜੇ ਮੇਰੇ ਹੁਕਮ ਦੀ ਇੰਨੀ ਪਾਲਣਾ ਕਰ ਸਕਦੇ ਨੇ ਕਿ ਮੇਰੇ ਇਸ਼ਾਰੇ ਦੀ ਉਡੀਕ ਵਿਚ ਉਹ ਆਪਣਾ ਜੀਵਨ ਤੋਪਾਂ ਦੇ ਸਾਹਮਣੇ ਬੰਦੂਕਾਂ ਦੇ ਸਾਹਮਣੇ ਉਡਵਾ ਸਕਦੇ ਨੇ, ਕੁਰਬਾਨ ਕਰ ਸਕਦੇ ਨੇ। ਇਹ ਜਵਾਬ ਦਿੰਦਿਆਂ ਹੋਇਆ ਸੀ ਆਪਣੇ ਪਹਿਰੇ ਤੇ, ਆਪਣੇ ਪਹਿਰੇ ਤੇ ਕਿਉਂਕਿ ਸੱਤਵੀਂ ਮੰਜ਼ਿਲ ਉੱਪਰ ਬੈਠਾ ਹੈ, ਫਿਰ ਵੀ ਚਾਰ ਤੇ ਫੇਰੇ ਪੈ ਰਿਹਾ। ਪਿਆਰ ਨਾਲ ਖੂਬ ਸ੍ਰੀ ਵਾਹ। ਔਰ ਹੁਣ ਵੀ ਇੱਕ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਵਾਲੇ ਵਿਅਕਤੀ ਦੀ ਰੱਖਿਆ ਕਰਨ ਲਈ ਥੋੜਾ ਜਿਹਾ ਘੇਰਾ ਨਹੀਂ, ਕਿਤਨੇ ਕਿਤਨੇ ਮੀਲਾਂ ਵਿਚ ਘੇਰਾ ਪਾਇਆ ਹੋਇਆ। ਪਿਆਰ ਨਾਲ ਖੂਬ ਸ੍ਰੀ ਵਾਹ। ਤੇ ਹਿਟਲਰ ਸੱਤਵੀਂ ਮੰਜ਼ਿਲ ਉੱਪਰ ਸੀ, ਫਿਰ ਵੀ ਉੱਥੇ ਵੱਡਾ ਵੱਡਾ ਪਹਿਰਾ। ਉਹਨੇ ਇੱਕ ਨੰਬਰ ਦੇ ਸਿਪਾਹੀ ਨੂੰ ਆਖਿਆ ਇੱਕ ਨੰਬਰ ਕੂਦ ਜਾਵੇ, ਉਹਨੇ ਸੱਤਵੀਂ ਮੰਜ਼ਿਲ ਤੋਂ ਉੱਪਰੋਂ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਔਰ ਨੀਚੇ ਖਤਮ ਹੋ ਗਿਆ, ਸੱਤਵੀਂ ਮੰਜ਼ਿਲ ਤੋਂ ਨੀਚੇ ਡਿੱਗਦਿਆਂ ਖਤਮ ਹੋ ਗਿਆ। ਅੰਗਰੇਜ਼ ਪੱਤਰਕਾਰਾਂ ਨੂੰ ਅਖਬਾਰਾਂ ਵਾਲਿਆਂ ਨੂੰ ਉਹਨੇ ਹੋਰ ਡਰਾਵਾ ਦੇਣ ਲਈ ਕਿਹਾ ਦੋ ਨੰਬਰ ਕੁੱਦ ਜਾਵੇ, ਉਹ ਵੀ ਕੁੱਦ ਗਿਆ, ਉਹਨੇ ਵੀ ਨੀਚੇ ਛਾਲ ਮਾਰ ਦਿੱਤੀ। ਔਰ ਹਿਟਲਰ ਨੇ ਇਸ਼ਾਰਾ ਕਰਕੇ ਕਿਹਾ ਮੈਨੂੰ ਇਹਨਾਂ ਲੋਕਾਂ ਉੱਪਰ ਮਾਣ ਏ, ਨਾ ਤੋਪਾਂ ਉੱਪਰ ਮਾਣ ਏ, ਨਾ ਬੰਦੂਕਾਂ ਉੱਪਰ ਮਾਣ ਏ, ਨਾ ਹੋਰ ਕਿਸੇ ਸ਼ਕਤੀ ਉੱਪਰ ਮਾਣ ਏ, ਮੈਨੂੰ ਮਾਣ ਏ ਆਪਣੀ ਜਾਨ ਸਾਰ ਸਿਪਾਹੀਆਂ ਉੱਪਰ। ਪਿਆਰ ਨਾਲ ਖੋਲ ਸ੍ਰੀ ਵਾਹ। ਪਰ ਅੰਗਰੇਜ਼ ਸਿਆਣਾ ਸੀ, ਬਹੁਤ ਚੁਸਤ ਚਲਾਕ, ਜਿਸ ਕੌਮ ਨੇ ਦੁਨੀਆਂ ਭਰ ਤੇ ਰਾਜ ਕੀਤਾ ਹੋਇਆ ਹੋਵੇ ਔਰ ਦੁਨੀਆਂ ਭਰ ਤੇ ਰਾਜ ਕਰਨ ਦੀ ਅਜੇ ਵੀ ਉਹਦੀ ਖਾਹਿਸ਼ ਹੋਵੇ। ਪਿਆਰ ਨਾਲ ਖੋਲ ਸ੍ਰੀ ਵਾਹ। ਕਹਿੰਦੇ ਨੇ ਉਹਨਾਂ ਨੇ ਅੰਦਾਜ਼ਾ ਲਗਾਇਆ, ਸੋਚਿਆ ਕਿ ਇੱਕ ਗੱਲ ਵਿਚ ਤੇ ਇਹਨੇ ਸਭ ਤੋਂ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਕਿ ਜਰਮਨੀ ਦੇ ਲੋਕ ਇਹਦੇ ਹੁਕਮ ਨੂੰ ਰੱਬ ਦਾ ਹੁਕਮ ਸਮਝ ਕੇ ਪ੍ਰਵਾਨ ਕਰਦੇ ਨੇ। ਪਰ ਕਹਿਣ ਲੱਗੇ ਅੰਦਰੋਂ ਡਰਦਾ ਕਿਤਨਾ, ਨੀਚੇ ਕਿਸੇ ਕੋਠੀ ਵਿਚ ਨਹੀਂ ਰਹਿੰਦਾ, ਸੱਤਵੀਂ ਮੰਜ਼ਿਲ ਤੇ ਉੱਪਰ ਬੈਠਾ ਹੋਇਆ। ਪਿਆਰ ਨਾਲ ਖੋਲ ਸ੍ਰੀ ਵਾਹ। ਠੀਕ ਇਸੇ ਤਰ੍ਹਾਂ ਇੰਦਰ ਰਾਜਾ ਜ਼ਰੂਰ ਹੈ ਔਰ ਦੇਵਤਿਆਂ ਦਾ ਰਾਜਾ ਹੈ, ਇਸ ਧਰਤੀ ਦੇ ਲੋਕਾਂ ਦਾ ਰਾਜਾ ਨਹੀਂ, ਸੱਤਵੇਂ ਆਸਮਾਨ ਤੇ ਰਹਿੰਦਾ, ਵੈ ਸਵਰਗ ਦੇ ਵਿਚ ਰਹਿੰਦਾ ਔਰ ਉਪਰਲੇ ਜਿਹੜੇ ਸੱਤ ਲੋਕ ਨੇ ਉਹਨਾਂ ਤੋਂ ਉਪਰਲੇ ਥਾਂ ਤੇ ਰਹਿੰਦਾ ਔਰ ਉਪਰੋਂ ਨੀਚੇ ਜਿਵੇਂ ਦੂਰਬੀਨ ਲਗਾ ਕੇ ਕੋਈ ਦੇਖ ਰਿਹਾ ਹੋਵੇ, ਉਪਰਲੋਂ ਉਪਰੋਂ ਦੇਖ ਰਿਹਾ। ਕਲਕੀ ਅਵਤਾਰ ਦਾ ਜੰਗ ਯੁੱਧ ਜੋ ਚੀਨ ਦੀ ਧਰਤੀ ਤੇ ਹੋ ਰਿਹਾ, ਪਰ ਡਰ ਕਿਤਨਾ ਰਿਹਾ, ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ ਜੀ। ਤੇ ਕਹਿੰਦੇ ਨੇ ਇੰਦਰ ਦੇਵਤਾ ਵੀ ਡੋਲ ਗਿਆ, ਡਗਮਗਾ ਗਿਆ, ਘਬਰਾ ਗਿਆ। ਉਹਦੇ ਮਨ ਵਿਚ ਆਇਆ ਮੈਂ ਵੀ ਕੋਈ ਦੂਤ ਭੇਜਾਂ, ਮੈਂ ਵੀ ਕਿਸੇ ਆਦਮੀ ਨੂੰ ਭੇਜਾਂ ਕਿਤੇ ਕਲਕੀ ਅਵਤਾਰ ਮੇਰੇ ਉੱਪਰ ਹਮਲਾ ਨਾ ਕਰ ਦੇਵੇ। ਯੁੱਧ ਦੀ ਇਤਨੇ ਸੁੰਦਰ ਢੰਗ ਦੇ ਨਾਲ ਵਿਆਖਿਆ ਹੇ ਦਸ਼ਮੇਸ਼ ਪਿਤਾ ਸਿਰਫ ਤੁਸੀਂ ਹੀ ਕਰ ਸਕਦੇ ਹੋ ਪਿਆਲਾ ਖੋ ਸ੍ਰੀ ਵਾਹ ਕਿਉਂਕਿ ਸਭ ਤੋਂ ਜ਼ਿਆਦਾ ਜੇ ਹਜ਼ੂਰ ਨੂੰ ਕੋਈ ਗੱਲ ਪਿਆਰੀ ਏ ਤੇ ਉਹ ਹੈ ਧਰਮ ਯੁੱਧ ਹੋਰ ਕੋਈ ਚਾਹਨਾ ਹੀ ਨਹੀਂ ਰਹੀ ਅਵਰ ਵਾਸਨਾ ਨਾ ਹੀ ਪ੍ਰਭ ਧਰਮ ਯੁੱਧ ਕੇ ਚਾਹੇ ਦਸਮ ਗ੍ਰੰਥ ਹੋਰ ਕੋਈ ਇੱਛਾ ਹੀ ਨਹੀਂ ਰਹੀ ਸਿਰਫ ਧਰਮ ਯੁੱਧ ਦਾ ਚਾਹ ਹੈ ਇਸ ਲਈ ਧਰਮ ਯੁੱਧ ਦੀ ਵਿਆਖਿਆ ਵੀ ਜੋ ਕਰ ਰਹੇ ਨੇ ਸਿਰਫ ਉਹ ਆਪ ਹੀ ਕਰ ਸਕਦੇ ਨੇ ਕਿਸੇ ਮਨੁੱਖ ਅੰਦਰ ਇਤਨੀ ਸ਼ਕਤੀ ਨਹੀਂ ਕਿ ਉਹ ਇਤਨੀ ਸੁੰਦਰ ਵਿਆਖਿਆ ਕਰ ਸਕਣ ਇੰਦਰ ਦੇਵਤਾ ਸਵਰਗ ਦਾ ਰਾਜਾ ਜਿਹੜਾ ਸੀ ਉਹ ਡੋਲ ਗਿਆ ਉਹਦਾ ਸਿੰਘਾਸਣ ਵੀ ਡੋਲ ਗਿਆ ਤੜਫੜ ਫਨਿੰਦ ਫਨਿੰਦ ਕਹਿੰਦੇ ਨੇ ਸ਼ੇਸ਼ ਨਾਗ ਸਹਿਸ ਮੁੱਖ ਫਨਿੰਦ ਜੀਓ ਸਵੇਗੇ ਮਹੱਲੇ ਚੌਥੇ ਕੇ ਹਜ਼ਾਰਾਂ ਫਣਾਂ ਵਾਲਾ ਜੋ ਸ਼ੇਸ਼ ਨਾਗ ਹੈ ਕਹਿੰਦੇ ਨੇ ਉਹ ਵੀ ਤੜਫਣ ਲੱਗ ਪਿਆ ਉਹ ਵੀ ਆਪਣੀਆਂ ਫਨਾਂ ਫਟਕਾ ਕੇ ਧਰਤੀ ਤੇ ਮਾਰਨ ਲੱਗ ਗਿਆ ਉਹ ਵੀ ਤੜਫਣ ਲੱਗ ਗਿਆ ਤੇ ਕਹਿੰਦੇ ਨੇ ਬਹੁਤ ਸਾਰੇ ਇੱਕ ਦਰੋਣਾਚਾਰ ਦਰਵਣ ਇੱਕ ਦਰੋਣਾਚਾਰੀਆ ਸੀ ਮਹਾਭਾਰਤ ਦੀ ਲੜਾਈ ਵਿੱਚ ਤੇ ਜਦੋਂ ਤੱਕ ਉਹ ਖਤਮ ਨਾ ਹੋਵੇ ਜਿੱਤ ਨਹੀਂ ਸੀ ਹੋ ਸਕਦੀ ਪਰ ਇੱਥੇ ਕਹਿੰਦੇ ਨੇ ਗਣ ਸਮੂਹ ਬਹੁਤ ਸਾਰੇ ਸੰਮਾ ਰਾਜੀ ਦਾ ਸ਼ਬਦ ਹੁੰਦਾ ਸੀ ਗਣ ਬਹੁਤ ਸਾਰੇ ਸਮੂਹ ਗਣ ਦਾ ਅਰਥ ਆਪ ਦੇ ਸ਼ਬਦਾਂ ਵਿੱਚ ਇੰਜ ਹੀ ਨਿਕਲਦਾ ਹੁੰਦਾ ਸੀ ਆਪ ਦੀ ਮੁਬਾਰਕ ਜ਼ੁਬਾਨ ਤੋਂ ਸਮੂਹ ਜਿੱਥੇ ਵੀ ਗੰਧਵ ਦੀ ਵਰਤੋਂ ਕੀਤਾ ਕਰਿਆ ਕਰਦੇ ਸਨ ਕਹਿੰਦੇ ਨੇ ਬਹੁਤ ਸਾਰੇ ਕਹਿੰਦੇ ਨੇ ਦਰਵਣ ਦਰੋਣਾਚਾਰੀਆ ਇੱਕ ਦਰੋਣਾਚਾਰੀਆ ਨੀ ਬਹੁਤ ਸਾਰੇ ਦਰੋਣਾਚਾਰੀਆ ਆਰ ਸ਼ੰਕਰ ਦੇ ਗਣ ਟਾਉਣਾ ਛਾਉਣਾ ਉਹ ਜਿਹੜੇ ਭੂਤ ਪ੍ਰੇਤਾਂ ਦੇ ਨਾਲ ਰਲ ਕੇ ਚੱਲਦੇ ਨੇ ਉਹ ਸਾਰੇ ਵੀ ਜਿਹੜੇ ਨੇ ਉਹ ਉਸ ਮੌਕੇ ਤੇ ਸੰਕੋਚ ਗਏ ਸੰਕੁੜੀਏ ਸੰਕੋਚ ਗਏ ਤੇ ਸੰਕੋਚਨ ਨੂੰ ਹੋਰ ਸਮਝਣਾ ਹੋਵੇ ਜਿਵੇਂ ਕਛੂ ਕੁੰਮਾ ਪਾਣੀ ਤੋਂ ਬਾਹਰ ਬੈਠਾ ਹੋਇਆ ਤੇ ਗਰਦਨ ਲੰਬੀ ਕਰ ਲੈਂਦਾ ਹੈ ਜੇ ਕਿਸੇ ਆਦਮੀ ਨੂੰ ਦੇਖ ਲਵੇ ਤੇ ਫਿਰ ਬਿਲਕੁਲ ਖੋਪਰੀ ਦੀ ਰਹਿ ਜਾਂਦੀ ਹੈ ਇਸੇ ਤਰੀਕੇ ਨਾਲ ਇਹ ਜਿਹੜੇ ਦਰੋਣਾਚਾਰੀਆ ਇੱਕ ਨਹੀਂ ਅਣਗਿਣਤ ਬਹੁਤ ਸਾਰੇ ਸਮੂਹ ਦਰੋਣਾਚਾਰੀਆ ਦੇ ਨਾਲ ਨਾਲ ਸ਼ੰਕਰ ਦੇ ਜਿਹੜੇ ਗਣ ਨੇ ਮੈਦਾਨੀ ਜੰਗ ਦੇ ਅੰਦਰ ਜੋ ਖੂਨ ਪੀਂਦੇ ਨੇ ਮਾਸ ਖਾਂਦੇ ਨੇ ਔਰ ਖੋਪਰੀਆਂ ਲੈ ਕੇ ਦੌੜਦੇ ਨੇ ਖੜਕਾਉਂਦੇ ਨੇ ਕੈਂਸੀਆਂ ਦੇ ਵਾਂਗ ਉਹ ਸਾਰੇ ਸੰਕੋਚ ਗਏ ਬੇਭੈਭੀਤ ਹੋ ਗਏ ਔਰ ਡਰ ਗਏ ਇਸ ਤਰੀਕੇ ਨਾਲ ਦਸ਼ਮੇਸ਼ ਪਿਤਾ ਜੀ ਇਸ ਜੰਗ ਦੀ ਵਿਆਖਿਆ ਕਰ ਰਹੇ ਨੇ ਮੈਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ ਜੀ ਸੰਗਤਾਂ ਵੱਲੋਂ ਕਥਾ ਵਿੱਚ ਸੇਵਾ ਆਈਏ ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲ ਨਾਲ ਥਾਂ ਪਾ ਜੀ
ਪੇੜੀ ਪੇੜ ਲੜ ਖੜੀ ਮੇਰ ਚੜ ਪੜੀ ਪੱਤਰ ਬਣ ਡੁੱਲੀ ਇੰਦਰ ਤੜ ਫੜ ਫਨਿੰਦ ਸੁਕੜੀ ਦਰਵਣ ਗਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਿਓ ਗਿੰਦ ਧੰਦ ਕਹਿ ਚੰਦ ਪੈ ਭਜਿੰਗ ਦਿਵਾ ਕਰ ਡੁਲਗ ਸੁਮੇਰ ਡਗਦਗ ਗੁਮੇਰ ਕੁਮੇਰ ਸਭ ਕੁਸਗ ਸਾਇਰ ਤਤ ਜਗ ਧਿਆਨ ਤਬ ਧੂਰੀ ਜਟੀ ਸਹਿ ਨਾ ਭਾਰ ਸਕਗ ਸਿਰਾ ਉਸ ਲਗ ਨੀਰ ਉਸ ਲਿਗ ਪੁਛ ਲੰਗ ਪਵਨ ਸੋ ਡਗ 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 ਕਪਗ ਧਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੇ ਦਿਨ ਉਹਨਾਂ ਦੇ ਮੁਕੱਦਸ ਮੁਬਾਰਕ ਜਨਮ ਦਿਨ ਦੇ ਗੁਰਪੁਰਬ ਦੇ ਸੰਬੰਧ ਵਿੱਚ ਉਹਨਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਪੰਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਪਰਮੇਸ਼ਵਰ ਆਪ ਨਾਰਾਇਣ ਕਲਾ ਤਹਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਇਹ ਸ਼ਬਦ ਵਰਣਨ ਕੀਤੇ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿਤੀ ਧੁੰਦ ਜਗ ਚਾਨਣ ਹੋਆ। ਪਹਿਲੀ ਵਾਰ ਭਾਈ ਗੁਰਦਾਸ ਜੀ, ਫਿਰ 1604 ਈਸਵੀ ਭਾਦਰ ਸੁਦੀ 1 ਨੂੰ ਜਿਸ ਮੌਕੇ ਤੇ ਭਾਈ ਬੰਨੂ ਜੀ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਲਦ ਤਿਆਰ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ, ਗਦਗਦ ਹੋਏ। ਉਹਨਾਂ ਦੀ ਪ੍ਰਸੰਨਤਾ ਦੀ ਕੋਈ ਹੱਦ ਨਾ ਰਹੀ ਤੇ ਉਹ ਹੋਰ ਵੀ ਪ੍ਰਸੰਨ ਹੋਏ ਜਦੋਂ ਪੋਥੀ ਸਾਹਿਬ ਜੀ ਦੇ ਨਾਲ ਇੱਕ ਹੋਰ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸੰਸਾਰ ਵਿੱਚ ਸਭ ਤੋਂ ਪਹਿਲੀ ਦੂਜੀ ਬੀੜ ਜੋ ਉਹਨਾਂ ਨੇ ਲਾਹੌਰ ਜਾਂਦਿਆਂ ਤੇ ਵਾਪਸ ਆਉਂਦਿਆਂ ਸੰਸਾਰ ਦੇ ਭਲੇ ਲਈ ਉਤਾਰਾ ਕਰਵਾਇਆ, ਭਾਈ ਸਾਹਿਬ ਭਾਈ ਬੰਨੂ ਜੀ ਦੀ ਕਾਲਣਾ ਤੋਂ ਸੇਵਾ ਤੋਂ ਪ੍ਰਸੰਨ ਹੋ ਕੇ ਬਾਣੀ ਦੇ ਬੋਹੇ ਜੀ ਨੇ ਆਪਣੀ ਕਲਮ ਨਾਲ ਕੁਝ ਸ਼ਬਦ ਲਿਖੇ। ਉਹ ਸ਼ਬਦ ਆਪਦੀ ਸੇਵਾ ਵਿੱਚ ਆਪ ਦੇ ਨਾਲ ਸਾਂਝੇ ਕਰਦਿਆਂ ਹੋਇਆਂ ਭੇਟ ਕਰਨਾ ਚਾਹਾਂਗਾ। ਇਹਨਾਂ ਸ਼ਬਦਾਂ ਤੋਂ ਆਪ ਜੀ ਨੇ ਇਹ ਵੀ ਅੰਦਾਜ਼ਾ ਲਗਾ ਲੈਣਾ ਕਿ ਜੋ ਕੁਝ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਲਿਖਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਉਸੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਵਰਣਨ ਕਰਦੇ ਤੇ ਲਿਖਦੇ ਹਨ। ਭਾਈ ਸਾਹਿਬ ਜੀ ਦੇ ਸ਼ਬਦ ਨੇ ਮਿੱਟੀ ਧੁੰਦ ਜਗ ਚਾਨਣ ਹੋਆ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਵਿਚਾਰਧਾਰਾ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ, ਉਹਨਾਂ ਦੇ ਜਮਾਲ ਨੂੰ, ਜਲਾਲ ਨੂੰ, ਉਹਨਾਂ ਦੇ ਨੂਰ ਨੂੰ, ਉਹਨਾਂ ਦੇ ਪ੍ਰਕਾਸ਼ ਨੂੰ, ਉਹਨਾਂ ਦੇ ਚਾਨਣ ਨੂੰ ਆਪਣੀ ਕਲਮ ਦੁਆਰਾ ਲਿਖਦਿਆਂ ਹੋਇਆਂ ਲਿਖਦੇ ਨੇ, ਜੋ ਅੱਜ ਵੀ ਉਹਨਾਂ ਦੀ ਬੀੜ ਉੱਪਰ ਮੌਜੂਦ ਨੇ।
ਤ੍ਰਿਹੋਲੋਈ ਚਾਨਣ ਹੋਆ ਗ੍ਰੰਥ ਜੀ ਆਇਆ, ਭਾਈ ਬੰਨੋ ਜਗਤ ਦਾ ਬੇੜਾ ਤਰਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਸਾਰ ਵਿੱਚ ਆਉਣ ਦੇ ਨਾਲ ਤਿੰਨਾਂ ਲੋਕਾਂ ਵਿੱਚ ਚਾਨਣ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰਫ ਇਸ ਦੁਨੀਆਂ ਦੇ ਹੀ ਗੁਰੂ ਨਹੀਂ ਹਨ, ਉਹ ਤਿੰਨਾਂ ਲੋਕਾਂ ਦੇ ਗੁਰੂ ਹਨ, ਲੱਖਾਂ ਆਕਾਸ਼ਾਂ ਪਤਾਲਾਂ ਦੇ ਮਾਲਕ ਹਨ। ਉਹਨਾਂ ਦੇ ਸੰਸਾਰ ਅੰਦਰ ਪ੍ਰਗਟ ਹੋਣ ਤੋਂ ਇਹਨਾਂ ਲੋਕਾਂ ਨੂੰ ਗਿਆਨ ਦਾ, ਆਤਮਿਕ ਸੂਝ ਬੂਝ ਦਾ, ਪਾਰਬ੍ਰਹਮ ਪਰਮੇਸ਼ਵਰ ਜੀ ਦੇ ਗਿਆਨ ਦਾ ਚਾਨਣ ਪ੍ਰਾਪਤ ਹੋਇਆ। ਇੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਨਾਲ, ਸੰਸਾਰ ਤੇ ਪ੍ਰਗਟ ਹੋਣ ਨਾਲ ਤਿੰਨਾਂ ਲੋਕਾਂ ਨੂੰ ਚਾਨਣ ਪ੍ਰਾਪਤ ਹੋਇਆ, ਤਿੰਨਾਂ ਲੋਕਾਂ ਵਿੱਚ ਰੌਸ਼ਨੀ ਹੋਈ, ਤਿੰਨਾਂ ਲੋਕਾਂ ਨੂੰ ਚਾਨਣ ਪ੍ਰਾਪਤ ਹੋਇਆ ਗਿਆਨ ਦਾ ਉਜਾਲਾ, ਅਤੇ ਉਸ ਜੋਤੀ ਰੂਪ ਪਾਰਬ੍ਰਹਮ ਪਰਮੇਸ਼ਵਰ ਜੀ ਦਾ ਨੂਰ ਪ੍ਰਾਪਤ ਹੋਇਆ। ਉਸ ਮਹਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਵਸ ਹੈ, ਉਹਨਾਂ ਦਾ ਮੁਬਾਰਕ ਤੇ ਪਵਿੱਤਰ ਜਨਮ ਦਿਨ ਹੈ। ਖੁਸ਼ਕਿਸਮਤ ਨੇ ਲੋਕ ਜੋ ਨਾਨਕ ਪਾਸਾਹੋ ਦਿਸੈ ਜਹਰਾ ਆਸਾ ਮਹੱਲਾ ਪੰਜਵਾਂ, ਜਹਰਾ ਜਹੂਰ ਹਾਜ਼ਰਾ ਹਜ਼ੂਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਮੌਕੇ ਤੇ ਉਹਨਾਂ ਨੂੰ ਮੁਬਾਰਕਬਾਦ ਵਧਾਈ ਦੇਣ ਵਾਸਤੇ ਅਤੇ ਉਹਨਾਂ ਤੋਂ ਬਖਸ਼ਿਆ ਪ੍ਰਾਪਤ ਕਰਨ ਵਾਸਤੇ ਚਰਨਾਂ ਵਿੱਚ ਪਹੁੰਚੇ ਨੇ, ਹਾਜ਼ਰੀਆਂ ਭਰ ਰਹੇ ਨੇ, ਉਹਨਾਂ ਦੇ ਕਦਮਾਂ ਦੀ, ਉਹਨਾਂ ਦੇ ਭਾਗਾਂ ਦੀ, ਕਿਤਨੀ ਸਲਾਹਤਾ ਕੀਤੀ ਜਾਵੇ, ਜਿਤਨੀ ਵੀ ਸਲਾਹੀਏ ਉਤਨੀ ਥੋੜ੍ਹੀ ਏ, ਕਿਉਂਕਿ ਵੱਡਿਆਂ ਪਾਦਾਂ ਵਾਲਿਆਂ ਨੂੰ ਇਹੋ ਜਿਹੇ ਮੌਕੇ ਤੇ ਗੁਰੂ ਦੀਆਂ ਬਖਸ਼ਿਆਂ ਤੇ ਦਾਤਾਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਆਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਗਿਆਰਵੇਂ ਗੁਰੂ, ਯੁਗੋ ਯੁਗ ਅਟਲ ਗੁਰੂ, ਗੁਰਿਆਈ ਗੱਡੀ ਦੀ ਬਖਸ਼ਿਸ਼ ਕਰਨ ਵਾਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਮੇਸ਼ ਪਿਤਾ ਜੀ ਦੀ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜੋ ਪਵਿੱਤਰ ਵਿਚਾਰ ਆਪ ਜੀ ਨੇ ਆਪਣੀ ਕਲਮ ਦੁਆਰਾ ਲਿਖੀ ਹੈ, ਉਸ ਦਾ ਵਿਚਾਰ ਸਰਵਨ ਕਰੀਏ। ਕਲਕੀ ਅਵਤਾਰ ਜਿਸ ਤਰ੍ਹਾਂ ਪ੍ਰਗਟ ਹੋ ਕੇ ਆਉਣ ਵਾਲੇ ਸਮੇਂ ਵਿੱਚ ਸੰਸਾਰ ਨੂੰ ਜਿੱਤਣਗੇ, ਉਹਦਾ ਵਿਚਾਰ ਚੱਲ ਰਿਹਾ ਹੈ ਚਾਈਨਾ ਵਿੱਚ ਦੇਸ਼ ਤੇ। ਉਹਨਾਂ ਨੇ ਆਖਰੀ ਵਾਰ ਸਭ ਤੋਂ ਅਖੀਰ ਤੇ ਹਮਲਾ ਕੀਤਾ ਹੈ, ਕਿਉਂਕਿ ਉੱਤਰ ਦਿਸ਼ਾ ਇਸ ਦੇਸ਼ ਦੇ ਰਾਜੇ ਨੇ ਪਹਿਲਾਂ ਮੁਕਾਬਲਾ ਕੀਤਾ, ਵਿਰੋਧ ਕੀਤਾ ਹੈ, ਫਿਰ ਕੋਸ਼ਿਸ਼ ਕੀਤੀ ਹੈ ਕਲਕੀ ਅਵਤਾਰ ਦੀ ਸ਼ਰਨ ਪ੍ਰਾਪਤ ਕਰਨ ਲਈ। ਚਾਈਨਾ ਦੀ ਧਰਤੀ ਤੇ ਕਿਤਨਾ ਭਿਆਨਕ ਯੁੱਧ ਹੋ ਰਿਹਾ, ਉਸ ਦੀ ਤਸਵੀਰ ਦਸ਼ਮੇਸ਼ ਪਿਤਾ ਜੀ ਆਪਣੀ ਕਲਮ ਦੁਆਰਾ ਇੰਜ ਉਲੀਕ ਰਹੇ ਨੇ, ਇੰਜ ਖਿੱਚ ਰਹੇ ਨੇ। ਸੁਣੀਏ ਸਾਹਿਬ ਜੀ ਦੇ ਸ਼ਬਦਾਂ ਵਿੱਚ ਜੀ।
ਚੱਕਿਓ
ਗੋਇੰਦ ਧਦਕਤ ਚੰਦ, ਚੱਕਿਓ ਗੋਇੰਦ ਧਦਕੈ ਚੰਦ, ਪੈ ਭਜਗ ਦਿਵਾਕਰ, ਛਪੇ ਛੰਦ ਦਾ ਵਰਣਨ ਕਰ ਰਹੇ ਨੇ। ਜੋ ਦਸ਼ਮੇਸ਼ ਪਿਤਾ ਜੀ ਨੇ ਯੁੱਧ ਦੇ ਰੂਪ ਵਿੱਚ ਹੀ ਨਹੀਂ ਅਧਿਆਤਮਕ ਪੱਖ ਦੇ ਤੌਰ ਤੇ ਵੀ ਆਪ ਜੀ ਨੇ ਕਾਫੀ ਛੰਦ ਵਰਣਨ ਕੀਤੇ ਨੇ। ਉਹਨਾਂ ਵਿਚੋਂ ਗਿਆਨ ਪ੍ਰਬੋਧ ਦਾ ਇੱਕ ਛੰਦ ਕੱਲ ਆਪ ਜੀ ਦੇ ਨਾਲ ਸਾਂਝਾ ਕੀਤਾ ਵਿਚਾਰਿਆ। ਹਜ਼ੂਰ ਵਰਣਨ ਕਰ ਰਹੇ ਨੇ ਚਾਈਨਾ ਦੀ ਧਰਤੀ ਉੱਪਰ ਕਲਕੀ ਅਵਤਾਰ ਤੇ ਚੀਨ ਦੇ ਬਾਦਸ਼ਾਹ ਦਾ ਆਪੋ ਆਪਣੀਆਂ ਪੱਖ ਦੀਆਂ ਫੌਜਾਂ ਦੇ ਨਾਲ ਜੋ ਮੁਕਾਬਲਾ ਹੋ ਰਿਹਾ, ਜੋ ਯੁੱਧ ਹੋ ਰਿਹਾ, ਉਸ ਤੋਂ ਭੈਭੀਤ ਹੋ ਕੇ ਚੱਕਿਓ ਗਹਿੰਦ ਐਰਾ ਪਤ ਹਾਥੀ, ਜਿਸ ਉੱਪਰ ਸਵਰਗ ਦਾ ਰਾਜਾ ਇੰਦਰ ਅਸਵਾਰੀ ਕਰਦਾ ਹੈ। ਸਮੁੰਦਰ ਰਿੜਕਣ ਤੋਂ ਬਾਅਦ ਸਮੁੰਦਰ ਦੇ ਵਿੱਚੋਂ ਇਹ ਐਰਾ ਪਤ ਹਾਥੀ ਨਿਕਲਿਆ ਮੰਨਿਆ ਜਾਂਦਾ ਹੈ, ਕਿਉਂਕਿ ਗਹਿੰਦ ਗਏ ਹਾਥੀ ਨੂੰ ਕਹਿੰਦੇ ਨੇ। ਕਹਿੰਦੇ ਨੇ ਤੇ ਹਾਥੀਆਂ ਦਾ ਵੀ ਜਿਹੜਾ ਰਾਜਾ ਹੋਵੇ, ਚੱਕਿਓ ਗਹਿੰਦ ਐਰਾ ਪਤ ਹਾਥੀ, ਜੋ ਸਮੁੰਦਰ ਦੇ ਵਿੱਚੋਂ ਨਿਕਲਿਆ, ਪਾਣੀ ਵਿੱਚੋਂ ਨਿਕਲਿਆ, ਪਾਣੀ ਵਿੱਚ ਰਹਿਣ ਵਾਲੇ ਘੋੜੇ ਵੀ ਮਿਲਦੇ ਨੇ, ਪਾਣੀ ਵਿੱਚ ਰਹਿਣ ਵਾਲੇ ਅੱਜ ਵੀ ਹਾਥੀ ਮਿਲਦੇ ਨੇ। ਇਹਨਾਂ ਮੁਲਕਾਂ ਦੇ ਚਿੜੀਆਂ ਘਰਾਂ ਵਿੱਚ ਇਹਨਾਂ ਜਾਨਵਰਾਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਪਹਿਲਾਂ ਖੋ ਸ੍ਰੀ ਵਾਹਿਗੁਰੂ। ਇਸ ਵਾਸਤੇ ਚੱਕਿਓ ਗਹਿੰਦ ਇਸ ਭਿਆਨਕ ਯੁੱਧ ਨੂੰ ਦੇਖ ਕੇ ਇੰਦਰ ਦਾ ਐਰਾ ਪਤ ਹਾਥੀ ਆਪਣੇ ਮਾਲਕ ਰਾਜੇ ਇੰਦਰ ਸਮੇਤ ਚਕਰਤ ਹੋ ਗਿਆ, ਹੈਰਾਨ ਹੋ ਗਿਆ। ਧੜਕੈ ਚੰਦ, ਕਹਿੰਦੇ ਨੇ ਚੰਦ ਜਿਹੜਾ ਉਹਦਾ ਦਿਲ ਵੀ ਧੜਕੈ ਧੜਕਣਾ ਸ਼ੁਰੂ ਹੋ ਗਿਆ। ਥੋੜੀ ਜੀ ਚਿੰਤਾ ਹੋਵੇ, ਥੋੜਾ ਜਿਹਾ ਫਿਕਰ ਹੋਵੇ ਤੇ ਕੋਈ ਦੁੱਖ ਭਰੀ ਖਬਰ ਸੁਣ ਲਈਏ ਤੇ ਪਹਿਲਾਂ ਦਿਲ ਧੜਕਣਾ ਸ਼ੁਰੂ ਹੋ ਜਾਂਦਾ, ਜਾਂ ਕੋਈ ਇਹ ਗੱਲ ਕਹਿ ਦੇਵੇ ਖਬਰ ਬੜੀ ਦੁਖਦਾਇਕ ਹੈ, ਤੁਹਾਨੂੰ ਦੱਸਣੀ ਤੇ ਨਹੀਂ ਚਾਹੁੰਦਾ, ਸੁਣਾਉਣੀ ਤੇ ਨਹੀਂ ਚਾਹੁੰਦਾ, ਪਰ ਕੀ ਕੀਤਾ ਜਾਵੇ, ਦੱਸਣੀ ਜ਼ਰੂਰ ਹੋਵੇਗੀ। ਤਾਂ ਆਦਮੀ ਕੰਬਣ ਲੱਗ ਪੈਂਦਾ, ਆਦਮੀ ਦਾ ਦਿਲ ਧੜਕਣ ਲੱਗ ਪੈਂਦਾ ਤੇ ਉਹ ਕਹਿੰਦਾ ਜਲਦੀ ਜਲਦੀ ਸੁਣਾ। ਪਤਾ ਨਹੀਂ ਕਿਉਂ ਕਿ ਜੇ ਇੰਤਜ਼ਾਰ ਕੀਤੀ ਜਾਵੇਗੀ ਮਨ ਤੇ ਹੋਰ ਦੁੱਖ ਦਾ ਅਸਰ ਹੋਵੇਗਾ, ਪ੍ਰਭਾਵ ਪਵੇਗਾ। ਇਸੇ ਹੀ ਤਰ੍ਹਾਂ ਧੜਕੇ ਚੰਦ, ਚੰਦ ਦੀ ਛਾਤੀ, ਚੰਦਰਮਾ ਦਾ ਦਿਲ ਵੀ ਧੜਕਣਾ ਸ਼ੁਰੂ ਹੋ ਗਿਆ। ਧੜਕੇ ਧੜਕਣਾ, ਕਹਿੰਦੇ ਨੇ ਚੰਦ ਦਾ ਦਿਲ ਵੀ, ਚੰਦ ਦੀ ਛਾਤੀ ਵੀ ਇਸ ਭਿਆਨਕ ਯੁੱਧ ਨੂੰ ਦੇਖ ਕੇ ਧੜਕਣੀ ਸ਼ੁਰੂ ਹੋ ਗਈ। ਤੇ ਇਹਦੇ ਨਾਲ ਨਾਲ ਕਹਿੰਦੇ ਨੇ ਭੰਗ ਭਜਗ ਦਿਵਾਕਰ, ਭੈ ਦੇ ਨਾਲ ਭੰਗ, ਭੈ ਦੇ ਨਾਲ ਭਜਗ ਦਿਵਾਕਰ, ਦਿਵਾਕਰ ਸੂਰਜ ਨੂੰ ਕਹਿੰਦੇ ਨੇ। ਸੂਰਜ ਜਿਹੜਾ ਉਹ ਭੈ ਭੈ ਦੇ ਨਾਲ ਭੈਭੀਤ ਹੋ ਕੇ ਭਜਗ ਭਜ ਗਿਆ ਹੈ। ਸੂਰਜ ਵੀ ਆਸਮਾਨ ਵਿੱਚ ਜਿਹੜਾ ਦੂਰੋਂ ਨੀਂਦ ਲਗਾ ਕੇ ਦੇਖ ਰਿਹਾ ਸੀ ਇਸ ਜੰਗ ਦੇ ਤਾਈ, ਪਰ ਹੁਣ ਭਿਆਨਕ ਵਾਤਾਵਰਨ ਦੇਖ ਕੇ ਭੈ ਦੇ ਨਾਲ ਡਰ ਦੇ ਨਾਲ ਦਿਵਾਕਰ ਸੂਰਗ ਵੀ ਭੰਗ ਭਜਗ ਭਜ ਗਿਆ, ਦੌੜ ਗਿਆ ਹੈ। ਇਹਦੇ ਨਾਲ ਡੁਲਗ ਸਮੇਰ, ਕਹਿੰਦੇ ਨੇ ਸਮੇਰ ਪਰਬਤ ਵੀ ਡੋਲ ਗਿਆ, ਉਹ ਵੀ ਥਰਥਰਾਉਣ ਲੱਗ ਪਿਆ, ਉਹ ਵੀ ਕੰਬਣ ਲੱਗ ਗਿਆ, ਕਿਉਂਕਿ ਲੋਕਾਂ ਦੀ ਵੱਖਰੇ ਵੱਖਰੇ ਵਿਚਾਰ ਨੇ। ਕੁਝ ਲੋਕ ਕਹਿੰਦੇ ਨੇ ਕਿ ਜਿਸ ਵੇਲੇ ਗੈਸ ਜ਼ਿਆਦਾ ਧਰਤੀ ਵਿੱਚ ਹੋ ਜਾਂਦੀ ਏ ਤੇ ਭੂਚਾਲ ਆਉਂਦੇ ਨੇ, ਧਰਤੀ ਕੰਬਦੀ ਏ, ਤੇ ਜਿਹੜੇ ਧਰਮ ਗ੍ਰੰਥਾਂ ਦੀ ਵਿਚਾਰ ਨੂੰ ਮੰਨਣ ਵਾਲੇ ਨੇ ਉਹ ਕਹਿੰਦੇ ਨੇ ਜਿਸ ਵੇਲੇ ਸ਼ੇਸ਼ ਨਾਗ ਆਪਣੇ ਸਿਰ ਨੂੰ ਬਦਲਣ ਵਾਸਤੇ ਆਪਣੀ ਦੂਸਰੀ ਫਨ ਤੇ ਧਰਤੀ ਚੁੱਕਦਾ ਤਾਂ ਪਹੁੰਚਾ ਲੈਂਦਾ। ਧਾਰਮਿਕ ਲੋਕਾਂ ਦਾ ਇਹ ਵੀ ਯਕੀਨ ਹੈ ਕਿ ਜਿਸ ਵੇਲੇ ਧਰਤੀ ਤੇ ਪਾਪਾਂ ਦਾ ਜ਼ਿਆਦਾ ਭਾਰ ਹੁੰਦਾ ਧਰਤੀ ਕੰਬਣੀ ਸ਼ੁਰੂ ਹੋ ਜਾਂਦੀ ਹੈ।